संग तेरे हर बसनी निस्बास बजता है नीत। निस्बास बजता है नीत। कछ बिगड़े नाहन कछ बिगड़े नाहन अज हूँ जागू काम को रे लोग लागू काम को रे चुझे लोग लागू कछ बिगड़े नाहन अज हूँ जागू कछ बिगड़े कछ बिगड़े नाहन अज हूँ जागू काम को लो रे चुझे लोग लागू काम को लो रे चुझे लोग लागू। कछ बिगड़े नाहन कछ बिगड़े नाहन अज हूँ जागू काम को न्योरे चुझे लोग लागू काम को न्योरे चुझे लोग लागू। कछ बिगड़े नाहन कछ बिगड़े नाहन आज हूँ जागू काह पुलो रे चुझे लोग लागू काह पुलो रे चुझे लोग लागू काह पुलो रे चुझे लोग लागू चुझे लोभ लाभ चुके लोभ लाभ।
वाहिगुरु जी का खालसा, वाहिगुरु जी की फतेह।
वाहिगुरु वाहे गुरु साची प्रीत हम तुम स्यों जोरी तुम स्यों जो अवर संग तोरी जह जह जाओ कहां तेरी सेवा तुम सो ठाकुर और नाम देवा तुमरे भजन कटे जब फांसा भगत हित गावे रब दासा भगत हित गावे रब दासा मेरी प्रीत गोविंद स्यों जिन कटे मेरी प्रीत गोविंद स्यों जिन कटे प्रीत गोविंद स्यों जिन कटे प्रीत गोविंद स्यों प्रीत गोविंद श्याम प्रीत गोविंद श्याम
Yeah.
रघुराम नाम पास रसम रघुराम पास रसम रघुराम नाम पास गोविंद गोविंद प्रीत गोविंद सोन कट प्रीत गोविंद सोन कट
मैं कमल महल सक
मैं तो मोल महंगीत
गोविंद सोंद प्रीत गोविंद सोंद
प्रीत गोविंद सोंद कट प्रीत गोविंद सों जिन कट
साधु संगत बिना पाओ नहीं उग गया भगत नहीं होए वो पाल में भगत नहीं होए तेरे पाल में भगत नहीं होए तेरे प्रीत गोविंद सोंद कट प्रीत गोविंद सोंद कट
प्रीत गोविंद सोंद कट प्रीत गोविंद सोंद कट
मैं कमल महंगी जी सक मैं कमल महंगी
जी सक
मैं कमल महंगी जी सक मेरी प्रीत गोविंद सोंद कट प्रीत गोविंद सोंद कट
प्रीत गोविंद सोंद कट प्रीत गोविंद सोंद कट
वाहे गुरु वाहे
साध संग बिना पाओ नहीं उपजे पाप बिन भगत नहीं होए तेरी
वाहे गुरु
साध संग तो बिना पाओ नहीं उपजे भगत नहीं होए तेरी
वाहे गुरु
कह कह रविदास एक बेनती हर स्यों पैज राखो राजा राम मेरी कहे रविदास एक बेनती हर सो पैज राखो राम मेरी
वाहे गुरु वाहे गुरु वाहे गुरु वाहे गुरु कह रविदासो
गीत गोविंद सों जिन कटे गीत गोविंद सों जिन कटे
मैं कमल महल नहीं जी कटे मैं कमल महल नहीं मैं कमल महल नहीं जी सके मैं कमल महल
नहीं
जी सके गीत गोविंद सों जिन कटे गीत गोविंद सों जिन कटे
गीत गोविंद सों जिन कटे गोविंद सों जिन
कटे गीत गोविंद सों जिन कटे
गीत गोविंद सों जिन कटे
आओ जी जो कि हफ्तावारी समागम के पहले दिन विच ਬਹੁਤ ਸ੍ਰੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਾਜ਼ਰ ਹੋਏ ਹੈ ਨਾਲ ਨਾਲ ਕਾਫੀ ਸੰਗਤਾਂ ਆਪਣੇ ਘਰਾਂ ਦੇ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਲਾਈਵ ਲਾਹ ਪ੍ਰਾਪਤ ਕਰਦੇ ਹੈ ਸੋ ਆਓ ਥੋੜੇ ਸਮੇਂ ਦੇ ਵਿੱਚ ਭਾਈ ਸਾਹਿਬ ਵੀ ਪਹੁੰਚਣ ਵਾਲੇ ਨੇ ਜਿਹੜਾ ਭਾਈ ਗੁਰਪ੍ਰੀਤ ਸਿੰਘ ਜੀ ਨੇ ਭਗਤ ਰਵਿਦਾਸ ਪਾਤਸ਼ਾਹ ਜੀ ਦਾ ਸ਼ਬਦ ਕੀਰਤਨ ਦੇ ਰੂਪ ਵਿੱਚ ਗਾਇਨ ਕੀਤਾ ਸ਼ਬਦ ਵਿਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਫਤਿਹ ਨਾਲ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਬੋਲ ਨੇ ਉਸ ਮਰਦ ਦੇ ਹੈ ਉਸ ਮਹਾਨ ਸ਼ਖਸੀਅਤ ਦੇ ਹੈ ਜਿਹੜਾ ਸੱਚ ਦੇ ਲਈ ਦਿਲੋਂ ਤੁਰਿਆ ਹੋਇਆ ਜਿਵੇਂ ਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕੱਲ ਵੀ ਭਾਈ ਹਰਦੀਪ ਸਿੰਘ ਜੀ ਨੇ ਰਵਿਦਾਸ ਪਾਤਸ਼ਾਹ ਦਾ ਹੀ ਸ਼ਬਦ ਪੜਿਆ ਸੀ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਭਗਤ ਰਵਿਦਾਸ ਜੀ ਸੱਚ ਨੂੰ ਸਮਝਣ ਦੀ ਗੱਲ ਕਰਦੇ ਹੈ ਔਰ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਗੱਲ ਕਰਦੇ ਹੈ ਜਿਵੇਂ ਕੱਲ ਵੀ ਆਪਾਂ ਗੱਲ ਕਰਦੇ ਸੀ ਕੁਦਰਤ ਦੇ ਨਿਯਮਾਂ ਨੂੰ ਵੇਖਦੇ ਹੈ ਕੁਦਰਤ ਦੇ ਸਿਸਟਮ ਨੂੰ ਵੇਖਦੇ ਕਿਉਂਕਿ ਇਹ ਜਿਹੜੇ ਪਾਤਸ਼ਾਹ ਹੈ ਇਹ ਕੁਦਰਤ ਨੂੰ ਰੱਬ ਮੰਨਦੇ ਹੈ
ਹੁਣ ਜਦੋਂ ਕੁਦਰਤ ਦੇ ਸਿਸਟਮ ਨੂੰ ਵੇਖਦੇ ਹੈ ਉਸ ਵੇਲੇ ਕਹਿੰਦੇ ਆ ਹੋ ਬਲ ਬਲ ਜਾਓ ਰਮਈਆ ਕਾਰਨ। ਅੱਗੇ ਫਿਰ ਇੱਕ ਸ਼ਿਕਵਾ ਵੀ ਪੈਦਾ ਹੁੰਦਾ ਹੈ, ਤੇਰਾ ਸਿਸਟਮ ਤੇ ਬਹੁਤ ਸੋਹਣਾ ਹੈ, ਕੁਦਰਤ ਦੇ ਨਿਯਮ ਬੜੇ ਪਿਆਰੇ ਹੈ ਔਰ ਅਟਲ ਵੀ ਹੈ, ਪਰ ਸ਼ਿਕਵਾ ਇਸ ਗੱਲ ਦਾ ਹੈ ਵੀ ਤੇਰੀਆਂ ਇਹ ਜਿਹੜੀਆਂ ਖੇਡਾਂ ਨੇ, ਤੇਰੇ ਜਿਹੜਾ ਇਹ ਸਿਸਟਮ ਹੈ, ਕਾਨੂੰਨ ਹੈ, ਮੇਰੀ ਸਮਝ ਵਿੱਚ ਕਿਉਂ ਨਹੀਂ ਆਉਂਦਾ? ਕਾਰਨ ਕਵਨ ਅਬੋਲ। ਹੁਣ ਜਿਸ ਦਿਨ ਗੱਲ ਸਮਝ ਵਿੱਚ ਆਉਣ ਲੱਗ ਪਈ, ਜਦੋਂ ਗੱਲ ਪਕੜ ਵਿੱਚ ਆਉਣ ਲੱਗ ਪਈ, ਉਸ ਵੇਲੇ ਕਹਿੰਦੇ ਹੈ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਕਟੈ। ਹੁਣ ਸਾਡੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਡਰ ਹੁੰਦੇ ਹੈ, ਕਈ ਤਰ੍ਹਾਂ ਦੇ ਭਾਉ ਹੁੰਦੇ ਹੈ। ਕੋਈ ਬੰਦਾ ਕਿਸੇ ਤਰ੍ਹਾਂ ਦਾ ਡਰ ਲੈ ਕੇ ਤੁਰਿਆ ਫਿਰਦਾ, ਕੋਈ ਕਿਵੇਂ ਦਾ ਡਰ ਲੈ ਕੇ ਤੁਰਿਆ ਫਿਰਦਾ। ਪਰ ਰਵਿਦਾਸ ਪਾਤਸ਼ਾਹ ਜੀ ਕਹਿੰਦੇ ਆ ਜਦੋਂ ਮੈਨੂੰ ਸੱਚ ਦੀ ਸਮਝ ਆਉਣ ਲੱਗ ਪਈ, ਜਦੋਂ ਮੈਨੂੰ ਅਸਲੀਅਤ ਦੀ ਸਮਝ ਆਉਣ ਲੱਗ ਪਈ, ਜਦੋਂ ਮੈਂ ਇਹ ਸੱਚ ਵਾਲੇ ਰਾਹ ਤੇ ਚੱਲਿਆ, ਜਦੋਂ ਮੈਂ ਕੁਦਰਤ ਨੂੰ ਰੱਬ ਕਹਿਣ ਵਾਲੇ ਰਾਹ ਤੇ ਚੱਲਿਆ, ਜਦੋਂ ਮੈਂ ਕਰਮ ਨੂੰ ਧਰਮ ਕਹਿਣ ਵਾਲੇ ਰਾਹ ਤੇ ਚੱਲਿਆ, ਤੇ ਉਸ ਵੇਲੇ ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਡਰ ਪੈਦਾ ਹੋਇਆ ਵੀ ਜਿਵੇਂ ਦੂਜਿਆਂ ਦੀਆਂ ਜ਼ਮੀਰਾਂ ਮਰ ਜਾਂਦੀਆਂ, ਕਿਤੇ ਇਹਦਾ ਜ਼ਮੀਰ ਨਾ ਮਰ ਜਾਏ। ਭਗਤ ਰਵਿਦਾਸ ਪਾਤਸ਼ਾਹ ਦਾ ਇੱਕ ਪਾਵਨ ਬਚਨ ਆਉਂਦਾ, ਕਹਾਂ ਭਇਓ ਜੋ ਤਨ ਭਇਓ ਛਿਨ ਛਿਨ। ਕਹਿੰਦੇ ਮੈਨੂੰ ਇਸ ਗੱਲ ਦਾ ਡਰ ਨਹੀਂ, ਇਸ ਗੱਲ ਦੀ ਪਰਵਾਹ ਨਹੀਂ ਵੀ ਮੇਰੇ ਭਾਵੇਂ ਚਾਹੇ ਮੈਨੂੰ ਤਸ਼ੱਦਦ ਦੇਣ, ਚਾਹੇ ਮੈਨੂੰ ਤਸੀਹੇ ਦੇਣ, ਜਿੰਨਾ ਮਰਜ਼ੀ ਮੈਨੂੰ ਤੰਗ ਕਰ ਲੈ। ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਾਨ। ਮੇਰੇ ਅੰਦਰ ਇਸ ਗੱਲ ਦਾ ਇੱਕ ਡਰ ਬੈਠਿਆ ਹੋਇਆ, ਮਤਲਬ ਇਹ ਹੈ ਵੀ ਮੇਰਾ ਬਹੁਤਾ ਧਿਆਨ ਇੱਧਰ ਰਹਿੰਦਾ। ਡਰ ਦਾ ਮਤਲਬ ਇਹ ਹੈ ਵੀ ਮੇਰਾ ਹਰ ਵਕਤ ਧਿਆਨ ਇੱਧਰ ਰਹਿੰਦਾ ਵੀ ਕਿਤੇ ਮੈਂ ਆਪਣੇ ਫਰਜ਼ਾਂ ਤੋਂ ਕੁਤਾਹੀ ਨਾ ਕਰਨ ਲੱਗ ਜਾਵਾਂ, ਕਿਤੇ ਮੈਂ ਸੱਚ ਦੇ ਰਾਹ ਤੋਂ ਉਲਟ ਨਾ ਚੱਲਣ ਲੱਗ ਜਾਵਾਂ, ਕਿਤੇ ਮੈਂ ਅਸਲੀਅਤ ਨੂੰ ਅੱਖਾਂ ਤੋਂ ਓਹਲੇ ਨਾ ਕਰ ਬੈਠਾ। ਕਿਉਂਕਿ ਜਦੋਂ ਬੰਦਾ ਆਪਣੇ ਫਰਜ਼ਾਂ ਤੋਂ ਭੱਜਣ ਲੱਗ ਪੈਂਦਾ, ਆਪਣੇ ਮਕਸਦ ਨੂੰ ਭੁਲਾ ਬੈਠਦਾ, ਤੇ ਉਸ ਵੇਲੇ ਇੱਦਾਂ ਕਹੀਦਾ ਵੀ ਉਹ ਬੰਦਾ ਕਿਸੇ ਕੰਮ ਦਾ ਨਹੀਂ। ਜਿਵੇਂ ਕਬੀਰ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਹਾਂ, ਪਾਤਸ਼ਾਹ ਜੀ ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਜੇ ਕਿਤੇ ਇਨਸਾਨ ਵਿੱਚੋਂ ਇਨਸਾਨੀਅਤ ਖਤਮ ਹੋ ਜਾਏ, ਇਨਸਾਨ ਦਾ ਫਰਜ਼ ਕੀ ਹੈ? ਇਨਸਾਨੀਅਤ। ਮਨੁੱਖ ਦਾ ਫਰਜ਼ ਕੀ ਹੈ? ਮਨੁੱਖਤਾ। ਅਸਲ 'ਚ ਆਪਣੇ ਅੰਦਰ ਮਨੁੱਖਤਾ ਪੈਦਾ ਕਰਨਾ ਹੀ ਧਰਮੀ ਬਣਨਾ ਹੁੰਦਾ ਹੈ। ਇਨਸਾਨ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੇ, ਇਹੀ ਧਰਮੀ ਬਣਨਾ ਹੈ। ਆਪਣੇ ਕੰਮਾਂ ਨੂੰ ਜ਼ਿੰਮੇਵਾਰੀ ਦੇ ਨਾਲ ਨਿਭਾਵੇ, ਕਰਮ ਨੂੰ ਧਰਮ ਮੰਨੇ। ਤੇ ਕਹਿੰਦੇ ਜੇ ਇਨਸਾਨ ਵਿੱਚੋਂ ਇਨਸਾਨੀਅਤ ਮਰ ਜਾਏ ਤੇ ਉਹ ਇਨਸਾਨ ਕਿਸੇ ਕੰਮ ਦਾ ਨਹੀਂ। ਕਿੰਨੀ ਵਾਰੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਪੰਕਤੀਆਂ ਦੀ ਵਿਚਾਰ ਕੀਤੀ ਹੈ। ਪਾਤਸ਼ਾਹ ਕਹਿੰਦੇ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਹਾਂ, ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀਆਂ। ਪਾਵਨ ਸ਼ਬਦ ਹੈ ਉੱਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ ਧੋਤਿਆਂ ਗੂਠਣਾ ਉਤਰੈ, ਜੇਸੋ ਧੋਵਾਂ ਤਿਸ ਸੱਜਣ ਸੇਈ ਨਾਲ, ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਜਿੱਥੇ ਖੜੇ ਦਿਸਨ। ਇਹ ਸ਼ਬਦ ਦੀਆਂ ਪੰਕਤੀਆਂ ਵੀ ਜੇ ਕੋਈ ਇਮਾਰਤ ਬਾਹਰੋਂ ਬੜੀ ਸੋਹਣੀ ਬੀਨਾਕਾਰੀ ਕੀਤੀ ਹੋਈ ਹੈ, ਚਿੱਤਰਨ ਬੜਾ ਸੋਹਣਾ ਕੀਤਾ ਹੋਇਆ, ਬਾਹਰੋਂ ਵੇਖਣ ਨੂੰ ਬੜੀ ਸੋਹਣੀ ਲੱਗਦੀ ਹੈ, ਪਰ ਜੇ ਉਹ ਅੰਦਰੋਂ ਖੰਡਰ ਹੋਈ ਪਈ ਹੈ, ਅੰਦਰੋਂ ਕਿਸੇ ਦੇ ਕੰਮ ਦੀ ਨਹੀਂ, ਤੇ ਕਹਿੰਦੇ ਉਹਦਾ ਖੜੀ ਦਾ ਫਾਇਦਾ ਕੀ? ਹੁਣ ਇਮਾਰਤ ਦਾ ਜੋ ਫਰਜ਼ ਹੈ, ਆਪਾਂ ਆਹ ਦਰਬਾਰ ਸਾਹਿਬ ਦੀ ਇਮਾਰਤ ਹੈ, ਇਹਦੀ ਆਪਾਂ ਵਰਤੋਂ ਕਰਦੇ ਹਾਂ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਆਪਾਂ ਰਲ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਦੇ ਹਾਂ, ਗੁਰਬਾਣੀ ਦੀ ਸ਼ਬਦ ਦੇ ਵਿਚਾਰ ਕਰਦੇ ਹਾਂ। ਹੁਣ ਇਗਜੈਂਪਲ ਦੇ ਤੌਰ ਤੇ ਜੇ ਇਹ ਬਾਹਰੋਂ ਬੜੀ ਪਿਆਰੀ ਹੋਵੇ, ਬਾਅਦ ਦੇ ਤੇ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਵੇ ਮੀਨਾਕਾਰੀ ਕਰਨ ਵਿੱਚ, ਇਹਨੂੰ ਸੋਹਣੀ ਬਣਾਉਣ ਵਿੱਚ, ਪਰ ਅੰਦਰੋਂ ਇਹ ਖੰਡਰ ਹੋਈ ਪਈ ਹੋਵੇ, ਪਲਸਤਰ ਇਹਦਾ ਡਿੱਗਦਾ ਹੋਵੇ, ਕਬੂਤਰੇ ਦੇ ਵਿੱਚ ਭੱਜੇ ਫਿਰਦੇ ਹੋਣ, ਜਾਲੇ ਇਹਦੇ ਵਿੱਚ ਲੱਗੇ ਹੋਣ, ਗੰਦ ਰੱਜ ਕੇ ਗੰਦ ਪਿਆ ਹੋਵੇ, ਦੱਸੋ ਇਹ ਫਿਰ ਇਮਾਰਤ ਸਾਡੇ ਕੰਮ ਆਏਗੀ? ਅਸੀਂ ਇੱਥੇ ਬਹਿ ਕੇ ਫਿਰ ਗੁਰਬਾਣੀ ਦੀ ਵਿਚਾਰ ਕਰ ਸਕਦੇ? ਇੱਦਾਂ ਇਕੱਠੇ ਹੋ ਕੇ ਬਹਿ ਸਕਦੇ ਆ? ਨਹੀਂ ਬਹਿ ਸਕਦੇ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਵੀ ਬੰਦਾ ਬਾਹਰੋਂ ਤੇ ਵੇਖਣ ਨੂੰ ਕੰਪਲੀਟ ਲੱਗਦਾ ਹੈ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ, ਬਾਹਰੋਂ ਵੇਖਣ ਨੂੰ ਬੜਾ ਵਧੀਆ ਲੱਗਦਾ, ਕੰਪਲੀਟ ਲੱਗਦਾ, ਪਰ ਅੰਦਰੋਂ ਸੁਭਾਅ ਕਰਕੇ ਵਿਚਾਰਾਂ ਕਰਕੇ ਪਾਤਸ਼ਾਹ ਜੀ ਕਹਿੰਦੇ ਸਾਡਾ ਹਾਲ ਉਸ ਇਮਾਰਤ ਵਰਗਾ ਹੋਇਆ ਪਿਆ ਜਿਹੜੀ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ ਹਾਂ, ਟੱਠੀਆਂ ਕਾਮਨਾ ਆਵਣੀ ਵਿੱਚੋਂ ਸੱਖਣੀਆਂ। ਹੁਣ ਆ ਜਿਹੜੀ ਆਪਾਂ ਗੱਲ ਕਰ ਰਹੇ ਸੀ, ਰਵਿਦਾਸ ਪਾਤਸ਼ਾਹ ਜੀ ਕਹਿੰਦੇ ਇਸ ਗੱਲ ਦਾ ਮੇਰੇ ਅੰਦਰ ਡਰ ਰਹਿੰਦਾ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੈ, ਇਹਦੇ ਲਈ ਮੈਨੂੰ ਆਪਾਂ ਕੁਰਬਾਨ ਕਰਨਾ ਪਿਆ। ਜਿਵੇਂ ਬਾਬਾ ਫਰੀਦ ਪਾਤਸ਼ਾਹ ਜੀ ਕਹਿੰਦੇ ਨਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ। ਅਸਲ ਵਿੱਚ ਜਿਹੜੇ ਕੰਮ ਨੂੰ ਅਸੀਂ ਰੀਝ ਨਾਲ ਕਰਦੇ ਹਾਂ ਉਸ ਕੰਮ ਨੂੰ ਕਰਨ ਵਿੱਚ ਸਵਾਦ ਵੀ ਬਹੁਤ ਆਉਂਦਾ। ਜੇ ਕੰਮ ਦੇ ਵਿੱਚ ਰੀਝ ਨਾ ਹੋਵੇ, ਜਿਵੇਂ ਦੇਖੋ ਬੀਬੀਆਂ ਘਰਾਂ ਵਿੱਚ ਸਬਜ਼ੀਆਂ ਬਣਾਉਂਦੀਆਂ, ਦਾਲ ਸਬਜ਼ੀ ਬਣਾਉਂਦੀਆਂ, ਜੇ ਤੇ ਉਹ ਸਬਜ਼ੀ ਰੀਝ ਨਾਲ ਬਣਾਈ ਹੋਈ ਹੈ ਤੇ ਉਹਦੀ ਸਵਾਦ ਵੱਖਰਾ ਹੋਏਗਾ, ਉਹਦੀ ਖੁਸ਼ਬੂ ਦੂਰੋਂ ਆਉਣ ਲੱਗ ਪੈਣੀ ਹੈ ਵੀ ਸਬਜ਼ੀ ਬਣ ਰਹੀ ਹੈ। ਤੇ ਜੇ ਉਹਦੇ ਵਿੱਚ ਰੀਝ ਨਾ ਹੋਵੇ, ਜਿਹਨੂੰ ਦਿਲੋਂ ਮੁਹੱਬਤ ਸ਼ਬਦ ਵਰਤਿਆ ਗਿਆ, ਦਿਲੋਂ ਮੁਹੱਬਤ ਮਤਲਬ ਰੀਝ ਨਾਲ, ਜੇ ਰੀਝ ਨਾ ਹੋਵੇ ਫਿਰ ਉਹ ਕਈ ਵਾਰੀ ਸਬਜ਼ੀ ਚ ਨਮਕ ਘੱਟ ਹੁੰਦਾ, ਕਈ ਵਾਰੀ ਮਿਰਚਾਂ ਵੱਧ ਹੁੰਦੀਆਂ, ਕਈ ਵਾਰੀ ਤੜਕਾ ਜ਼ਿਆਦਾ ਸੜ ਜਾਂਦਾ, ਕਈ ਵਾਰੀ ਕਿੰਨਾ ਕੁਛ ਹੋ ਜਾਂਦਾ। ਇਸ ਕਰਕੇ ਮੈਂ ਤੋ ਮੋਲ ਮਹਿੰਗੀ ਲਈ ਜੀ ਸੱਚ, ਮੈਂ ਸੱਚ ਨੂੰ ਪਿਆਰ ਕਰਦਾ ਕਿ ਦਿਲੋਂ ਕਰਦਾ। ਇਹ ਉਸ ਮਰਦ ਦੇ ਬੋਲ ਨੇ ਜਿਹੜਾ ਸੱਚ ਲਈ ਦਿਲੋਂ ਤੁਰਿਆ ਹੋਇਆ, ਜਿਹੜਾ ਉਸ ਸੱਚ ਨੂੰ ਸੱਚਾ ਪਿਆਰ ਕਰਦਾ, ਸੱਚਾ ਇਸ਼ਕ ਕਰਦਾ। ਤੇ ਕਹਿੰਦੇ ਇਹ ਆਪਾਂ ਕੁਰਬਾਨ ਕਰਕੇ ਮਿਲੀ ਹੋਈ ਹੈ। ਹਾਲਾਂਕਿ ਉਹਨਾਂ ਉਸ ਵੇਲੇ ਦੇ ਸਮਾਜ ਨੇ ਵਿਰੋਧ ਬਹੁਤ ਕੀਤਾ, ਵਿਰੋਧ ਕਰਦੇ ਰਹੇ ਹੈ, ਤੰਗ ਕਰਦੇ ਰਹੇ ਹੈ, ਪਰ ਭਗਤ ਰਵਿਦਾਸ ਮਹਾਰਾਜ ਕਹਿੰਦੇ ਮੈਂ ਇਸ ਗੱਲ ਤੇ ਕਾਇਮ ਖੜਾ। ਪਰ ਹਾਂ, ਜਿਵੇਂ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾ, ਜਦੋਂ ਮੈਂ ਆਪਣੇ ਫਰਜ਼ ਨਿਭਾਉਂਦਾ, ਜਦੋਂ ਮੈਂ ਅਸਲ ਧਰਮ ਨੂੰ ਸਮਝਦਾ ਤੇ ਕਹਿੰਦੇ ਮੇਰੀ ਜ਼ਿੰਦਗੀ ਵਿੱਚ ਜਾਨ ਜੀ ਪੈ ਜਾਂਦੀ ਹੈ, ਤੇ ਜਦੋਂ ਮੈਂ ਆਪਣੇ ਫਰਜ਼ਾਂ ਤੋਂ ਕੁਤਾਹੀ ਕਰਨ ਲੱਗ ਪੈਂਦਾ, ਫਿਰ ਕਹਿੰਦੇ ਫਿਰ ਪਸ਼ੂਆਂ ਵਾਲਾ ਹਾਲ ਹੈ, ਫਿਰ ਇਨਸਾਨ ਤੇ ਮਰ ਜਾਂਦਾ, ਫਿਰ ਪਸ਼ੂ ਪੈਦਾ ਹੋ ਜਾਂਦਾ। ਇਸ ਕਰਕੇ ਆਖਾਂ ਜੀਵਾਂ ਵਿਸਰੈ ਮਰ ਜਾ। ਹੁਣ ਇਸੇ ਤਰ੍ਹਾਂ ਭਗਤ ਰਵਿਦਾਸ ਪਾਤਸ਼ਾਹ ਜੀ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਨੂੰ ਡਰ ਰਹਿੰਦਾ ਵੀ ਕਿਤੇ ਮੇਰੀ ਸੱਚ ਨਾਲੋਂ ਪ੍ਰੀਤ ਨਾ ਟੁੱਟੇ। ਜਿਹੜੀਆਂ ਗੱਲਾਂ ਮੇਰੀ ਸਮਝ ਵਿੱਚ ਆ ਰਹੀਆਂ ਮੈਂ ਇਹੀ ਐਕਸਪਲੇਨ ਕਰਾਂ, ਜੋ ਮੈਨੂੰ ਸਹੀ ਲੱਗਦਾ ਮੈਂ ਉਹ ਦੱਸਾਂ, ਮੈਂ ਲੋਕਾਂ ਵਾਲੇ ਰਾਹ ਤੇ ਨਾ ਚੱਲਾਂ, ਮੈਂ ਪੁਜਾਰੀ ਸਿਸਟਮ ਵਿੱਚ ਨਾ ਫਸਾਂ। ਕਿਉਂਕਿ ਜੋ ਭਗਤ ਰਵਿਦਾਸ ਪਾਤਸ਼ਾਹ ਜੀ ਨੂੰ ਸਹੀ ਲੱਗਿਆ ਉਹ ਬਿਆਨ ਕੀਤਾ। ਪਾਵਨ ਸ਼ਬਦ ਪੜ੍ਹਦਿਆਂ ਨਾ, ਦੂਧ ਤਾਂ ਬਸ਼ਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰੇ। ਉਸ ਵੇਲੇ ਦਾ ਸਮਾਜ, ਅੱਜ ਦਾ ਸਮਾਜ ਵੀ ਇਹ ਮੰਨਦਾ ਵੀ ਭਗਵਾਨ ਨੂੰ ਸੁੱਚੀਆਂ ਵਸਤੂਆਂ ਅਰਪਣ ਕਰਨੀਆਂ ਨੇ। ਤੁਸੀਂ ਨੋਟ ਕਰਿਓ, ਬੜੇ ਮੰਦਰਾਂ ਦੇ ਵਿੱਚ, ਕਈ ਗੁਰਦੁਆਰਿਆਂ ਦੇ ਵਿੱਚ ਚਮੜੇ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ, ਬੰਦਾ ਲੈਦਰ ਨਹੀਂ ਅੰਦਰ ਲੈ ਕੇ ਜਾ ਸਕਦਾ। ਕਿਸੇ ਦੇ ਲੈਦਰ ਦੀ ਬੈਲਟ ਲੱਗੀ ਹੋਵੇ ਲਵਾ ਦਿੰਦੇ ਆ, ਕਈ ਮੰਦਰਾਂ ਵਿੱਚ, ਕਈ ਗੁਰਦੁਆਰਿਆਂ ਦੇ ਵਿੱਚ। ਇਹ ਜੂਠਾ ਹੈ ਕਹਿੰਦੇ, ਤੁਸੀਂ ਕਈ ਵਾਰੀ ਨੋਟ ਕੀਤਾ ਹੋਏਗਾ ਕਈ ਪੁਲਿਸ ਵਾਲੇ ਵੀਰ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਣ ਲੱਗਿਆਂ ਆਪਣੀ ਬੈਲਟ ਲਾ ਦਿੰਦੇ। ਉਹ ਸਾਡੇ ਸਮਾਜ ਵਿੱਚ ਇਹ ਸੋਚ ਬੈਠੀ ਹੋਈ ਹੈ ਵੀ ਚਮੜਾ ਜੂਠਾ, ਇਹ ਅੰਦਰ ਨਹੀਂ ਲੈ ਕੇ ਆਉਣਾ। ਤੇ ਰਵਿਦਾਸ ਪਾਤਸ਼ਾਹ ਜੀ ਸੱਚ ਬੋਲਦੇ ਹੈ, ਉਹ ਕਹਿੰਦੇ ਦੂੜ ਤਾਂ ਬਸ਼ਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਬਹੁਤ ਮਹਿੰਗੀ ਹੈ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਕ। ਸੋ ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹੈ। ਰਹਿੰਦਾ ਸਮਾਂ ਭਾਈ ਸਾਹਿਬ ਤੋਂ ਗੁਰੂ ਕੀ ਬਾਣੀ ਦਾ ਕੀਰਤਨ, ਗੁਰਬਾਣੀ ਦੀ ਸ਼ਬਦ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਫਤਿਹ ਨਾਲ ਸਾਂਝ ਪਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰਮੁਖ ਸੌਂ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ ਸਤਿਗੁਰ ਸੌ ਲਾਏ ਚਿੱਤ ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿਤ ਤਾਂ ਸੁਖ ਹੋਵੀ ਮਿਤ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਜੈ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਜੈ ਮਿੱਤਰ ਸਾਡੜੇ ਸੇ ਮਿੱਤਰ ਅਸਾਡੇ ਸੇਈ ਹੋਂ ਢੁੰਡੇਂਦੀ ਜਗ ਸਬਾਇਆ ਹੋਂ ਢੁੰਡੇਂਦੀ ਜਗ ਸਬਾਇਆ ਹੋਂ ਢੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ ਹਰ ਸਿਉ ਦੇਵ ਜੋ ਕੋਈ ਜਨ ਹਰ ਸਿਉ ਦੇਵ ਹਰ ਸਿਉ ਦੇਵ ਜੋ ਕੋਈ ਜਨ ਹਰ ਸਿਉ ਦੇਵ ਜੋ
ਚਰਨ ਕਹੋ ਕਹੋ ਸੋਭ ਰਸਨਾ रसना चरण रहो बको शोभ रसना
तेजह प्राण रखो
हर स्यों दे वै जोर कोई जन हर स्यों दे वै
गहो बको शुभ रसना दीजह प्राण अको माता निर्मल करत के आगो हर सिंचे सुधा सजोर या रस में मगन होत कृपा ते या रस में मगन होत कृपा ते महा बिखिया ते तो आयु शरण तीन दुख पंजन चितवो तुमरी ओर पदान सिमरन स्वामी को अपै पद दान सिमरन स्वामी को रब नानक बंधन छोर मेरा प्रीतम प्यारा जी कोई आन के मेरा प्रीतम प्यारा मेरा प्रीतम प्यारा
Three.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਰਾਂ ਵਿੱਚ ਜਿੰਨੇ ਵੀ ਵੀਰ ਭਰਾ ਭੈਣਾਂ ਅੱਜ ਦਾ ਪ੍ਰੋਗਰਾਮ ਸੁਣ ਰਹੇ ਹਨ, ਜਿੱਥੇ ਵੀ ਕਿਤੇ ਕੋਈ ਬੈਠ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇ, ਗੱਲ ਦੂਰ ਨੇੜ ਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਮਨ ਦੀ ਨੇੜਤਾ ਦੀ। ਤਨ ਦੀ ਹਾਜ਼ਰੀ ਨਹੀਂ, ਮਨ ਦੀ ਹਾਜ਼ਰੀ ਦੀ ਗੱਲ ਹੈ। ਮਨ ਸੁਣ ਲਵੇ, ਸਮਝ ਜਾਏ, ਜ਼ਿੰਦਗੀ ਚੇਂਜ ਹੋ ਜਾਂਦੀ ਹੈ, ਬਦਲਾਵ ਆ ਜਾਂਦਾ ਹੈ। ਤੇ ਪੰਚਮ ਪਾਤਸ਼ਾਹ ਜੀ ਦਾ ਜਿਹੜਾ ਇਹ ਸ਼ਬਦ ਆਪਾਂ ਪਹਿਲਾਂ ਪੜ੍ਹਿਆ ਹੈ, ਕੋਈ ਜਨ ਹਰ ਸਿਉ ਦੇਵੈ ਜੋਰ, ਕੋਈ ਜਨ ਮੈਨੂੰ ਹਰੀ ਨਾਲ ਜੋੜ ਦੇਵੇ। ਹੁਣ ਹਰੀ ਅਸੀਂ ਕਹਿੰਦੇ ਹਾਂ ਕਿ ਸਰਬ ਵਿਆਪੀ ਹੈ, ਪਰਮਾਤਮਾ ਸਰਬ ਵਿਆਪੀ ਹੈ, ਕਾਦਰ ਕੁਦਰਤ ਦੇ ਰੂਪ ਵਿੱਚ ਸਾਰੇ ਪਾਸੇ ਸਭਾਏਮਾਨ ਹੈ, ਹਰ ਵੇਲੇ ਹਾਜ਼ਰ ਨਾਜ਼ਰ ਹੈ ਕੁਦਰਤ ਦੇ ਰੂਪ ਵਿੱਚ। ਕੁਦਰਤ ਦੇ ਨਿਯਮ ਜਿਹੜੇ ਹਨ ਬੜੇ ਅਟਲ ਨੇ, ਉਹਨਾਂ ਨਿਯਮਾਂ ਦੇ ਰੂਪ ਵਿੱਚ ਸਾਡੇ ਆਲੇ ਦੁਆਲੇ ਹੈ। ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਂਦੇ ਹਾਂ, ਜ਼ਿੰਦਗੀ ਸੋਹਣੀ ਬਣ ਜਾਂਦੀ ਹੈ। ਕੁਦਰਤ ਦੇ ਨਿਯਮਾਂ ਤੋਂ ਉਲਟ ਚੱਲਦੇ ਹਾਂ, ਦੁਖੀ ਦੁਖੀ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ। ਕੋਈ ਮੈਨੂੰ ਹਰੀ ਨਾਲ ਜੋੜੇ, ਮਤਲਬ ਮੈਨੂੰ ਕੁਦਰਤੀ ਨਿਯਮਾਂ ਮੁਤਾਬਕ ਚੱਲਣਾ ਸਿਖਾਵੇ। ਮੈਂ ਪੈਰ ਪੈਰ ਤੇ ਗਲਤੀਆਂ ਕਰਦਾ ਹਾਂ, ਅਸੀਂ ਜਗ੍ਹਾ ਜਗ੍ਹਾ ਗਲਤੀਆਂ ਕਰਦੇ ਹਾਂ। ਜਿਹੜਾ ਸਮਝਦਾਰ ਹੋਵੇ, ਅਕਲ ਵਾਲਾ ਹੋਵੇ, ਮੈਨੂੰ ਅਕਲ ਦੇਵੇ, ਮੈਨੂੰ ਸਮਝ ਦੇਵੇ। ਜਿਹੜੇ ਹਰੀ ਦੇ ਜਨ ਹਨ, ਹਰੀ ਨਾਲ ਜੁੜੇ ਹੋਏ ਹਨ, ਉਹਨਾਂ ਦਾ ਲਾਈਫ ਸਟਾਈਲ ਬੜਾ ਵਧੀਆ। ਉਹਨਾਂ ਦਾ ਲਾਈਫ ਸਟਾਈਲ ਨੈਚੁਰਲ ਹੁੰਦਾ ਹੈ, ਨੇਚਰ ਨਾਲ ਜੁੜਿਆ ਹੋਇਆ ਹੁੰਦਾ, ਕੁਦਰਤੀ ਹੁੰਦਾ। ਉਹ ਕੰਮ ਐਸਾ ਕੋਈ ਨਹੀਂ ਕਰਦੇ ਜਿਹੜਾ ਕੁਦਰਤ ਤੋਂ ਉਲਟ ਹੋਵੇ। ਹੁਣ ਜੇ ਹਰੀ ਸਰਬ ਵਿਆਪੀ ਹੈ, ਰੱਬ ਸਰਬ ਵਿਆਪੀ ਹੈ, ਕੁਦਰਤ ਦੇ ਰੂਪ ਵਿੱਚ ਹੈ, ਤੇ ਕੋਈ ਵੀ ਕੰਮ ਏਦਾਂ ਦਾ ਕਰ ਹੀ ਨਹੀਂ ਸਕਦੇ ਜਿਹੜੇ ਹਰੀ ਦੇ ਜਨ ਨੇ, ਪਰਮਾਤਮਾ ਨੂੰ ਕੁਦਰਤ ਨੂੰ ਪਿਆਰ ਕਰਨ ਵਾਲੇ ਨੇ, ਕੁਦਰਤ ਤੋਂ ਉਲਟ ਥੋੜਾ ਚੱਲਣਗੇ। ਕੁਦਰਤ ਨੂੰ ਸਮਝਣਾ, ਰੱਬ ਨੂੰ ਸਮਝਣਾ ਹੋ ਗਿਆ। ਜੇ ਸਰਬ ਵਿਆਪੀ ਹੈ, ਜਰਰਾ ਜਰਰਾ ਪਰਮਾਤਮਾ ਹੀ ਹੈ, ਜਰਰੇ ਜਰਰੇ ਵਿੱਚ ਪਰਮਾਤਮਾ ਹੀ ਹੈ, ਇਸੇ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੋ ਗਿਆ। ਤੇ ਇਹਦੇ ਅੰਦਰ ਚੱਲਣਾ, ਕੁਦਰਤੀ ਜੀਵਨ ਜਿਉਣਾ। ਹੁਣ ਕੁਦਰਤੀ ਜੀਵਨ ਆਪਾਂ ਭਾਵੇਂ ਲੱਖ ਕਹੀ ਜਾਈਏ, ਕਿਹੜਾ ਸੌਖਾ ਹੈ। ਹੁਣ ਜੰਮਣਾ ਕੁਦਰਤੀ ਹੈ ਤੇ ਮਰਨਾ ਵੀ ਕੁਦਰਤੀ ਹੈ। ਦਾੜੀ ਕਾਲੀ ਨਾ ਪਹਿਲਾਂ ਹੁੰਦੀ ਨਹੀਂ, ਇਹ ਵੀ ਇੱਕ ਕੁਦਰਤੀ ਹੈ, ਨੈਚੁਰਲ ਹੈ। ਫਿਰ ਆ ਜਾਣੀ, ਇਹ ਵੀ ਨੈਚੁਰਲ ਹੈ। ਫਿਰ ਚਿੱਟੀ ਹੋਣੀ, ਇਹ ਵੀ ਨੈਚੁਰਲ ਹੈ। ਦੰਦ ਆਉਣੇ, ਟੁੱਟਣੇ, ਇਹ ਸਭ ਕੁਝ ਨੈਚੁਰਲ ਹੈ। ਤੇ ਜਿਹੜਾ ਬੰਦਾ ਕੁਦਰਤੀ ਜ਼ਿੰਦਗੀ ਜਿਉਂਦਾ ਨਾ, ਨੈਚੁਰਲ, ਉਹਦਾ ਲਾਈਫ ਸਟਾਈਲ ਵੱਖਰਾ ਹੁੰਦਾ ਹੈ। ਉਹਦੀ ਜ਼ਿੰਦਗੀ ਬੜੀ ਸੋਹਣੀ ਹੁੰਦੀ ਹੈ, ਪਿਆਰੀ ਹੁੰਦੀ ਹੈ, ਹਟ ਕੇ ਹੁੰਦਾ ਉਹਦਾ ਜੀਵਨ ਬਾਕੀਆਂ ਨਾਲੋਂ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ। ਭਗਤ ਕਹੀਏ, ਕੁਦਰਤ ਦੇ ਭਗਤ ਨੇ ਜਿਹੜੇ ਕੁਦਰਤੀ ਜੀਵਨ ਜਿਉਣ ਵਾਲੇ, ਚਾਲ ਉਹਨਾਂ ਦੀ ਵੱਖਰੀ ਹੈ, ਮਤਲਬ ਉਹਨਾਂ ਦੀ, ਉਹਨਾਂ ਦਾ ਲਾਈਫ ਸਟਾਈਲ ਵੱਖਰਾ ਹੈ, ਜ਼ਿੰਦਗੀ ਜਿਉਣ ਦੀ ਤਕਨੀਕ ਵੱਖਰੀ ਹੈ, ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਹੈ, ਬਾਕੀਆਂ ਨਾਲੋਂ ਵੱਖਰੇ ਤਰੀਕੇ ਨਾਲ ਜ਼ਿੰਦਗੀ ਜਿਉਂਦੇ। ਤੁਰਦੇ ਤੇ ਬੰਦਿਆਂ ਵਾਂਗੂ ਹੀ ਹੁੰਦੇ ਹੈ, ਲਾਈ ਪੈਦਲ ਜਿਹੜਾ ਚਾਲ ਹੈ ਜਿਹੜੀ ਉਹ ਤੇ ਸਰੀਰ ਦੀ ਚਾਲ ਤੇ ਇੱਕੋ ਜਿਹੀ ਹੋਈ ਹੁੰਦੀ ਹੈ ਸਭ ਦੀ। ਪਰ ਮਸਲਾ ਹੈ ਕਿ ਲਾਈਫ ਸਟਾਈਲ ਉਹਨਾਂ ਦਾ ਵੱਖਰਾ ਹੁੰਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ ਦਿਖਮ ਮਾਰਗ ਚੱਲਣਾ। ਔਖਾ ਮਾਰਗ ਹੈ ਇਹ, ਇੰਨਾ ਸੌਖਾ ਨਹੀਂ। ਬਿਖਮ ਮਾਰਗ ਹੁੰਦਾ, ਬਿਖੜਾ ਹੁੰਦਾ, ਔਖਾ ਹੁੰਦਾ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਕਿੰਨਾ ਆਪਣੇ ਆਪ ਤੇ ਕਾਬੂ ਪਾ ਕੇ ਰੱਖਣਾ ਪੈਂਦਾ, ਲੋਭ ਦੀ ਦਲ ਦਲ ਤੋਂ ਬਚਣਾ ਪੈਂਦਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਕਿੰਨਾ ਕੁਝ ਆਪਣਾ ਛੱਡਣਾ ਪੈਂਦਾ ਜ਼ਿੰਦਗੀ ਵਿੱਚ, ਕਿੰਨਾ ਆਪਣੇ ਆਪ ਨੂੰ ਫਲੈਕਸੀਬਲ ਬਣਾਉਣਾ ਪੈਂਦਾ। ਕਈ ਚੀਜ਼ਾਂ ਤੋਂ ਰੋਕਣਾ ਪੈਂਦਾ, ਕਈ ਚੀਜ਼ਾਂ ਤੋਂ ਮੋੜਨਾ ਪੈਂਦਾ, ਕਈ ਚੀਜ਼ਾਂ ਤੋਂ ਤੋੜਨਾ ਪੈਂਦਾ। ਕਈ ਗੱਲਾਂ ਨੂੰ ਜੀ ਕਰਦਾ ਪਰ ਆਪਣੇ ਆਪ ਤੇ ਕਾਬੂ ਪਾ ਕੇ ਰੱਖਣਾ ਪੈਂਦਾ। ਲਾਈਫ ਸਟਾਈਲ ਆਪਣਾ ਵੱਖਰਾ ਰੱਖਣਾ, ਸਾਰਿਆਂ ਤੋਂ ਹੱਟ ਕੇ ਸੋਚਣਾ, ਅਲੱਗ ਸੋਚਣਾ, ਵੱਖਰਾ ਸੋਚਣਾ। ਜ਼ਿੰਦਗੀ ਦੀ ਚਾਲ ਵੱਖਰੀ ਹੁੰਦੀ ਹੈ। ਜਦੋਂ ਜ਼ਿੰਦਗੀ ਦੀ ਚਾਲ ਵੱਖਰੀ ਕਰਾਂਗੇ ਫਿਰ ਕੰਡਿਆਂ ਤੇ ਪਏ ਵੀ ਹੱਸ ਸਕਦੇ ਆ, ਤੇ ਜਦੋਂ ਭੀੜ ਦਾ ਹਿੱਸਾ ਬਣ ਕੇ ਚੱਲਦੇ ਆ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਜਿੱਦਾਂ ਦੀ ਅੱਜ ਭੀੜ ਦੇ ਵਿੱਚ ਹਾਲ ਹੈ, ਦੁਖੀ ਦੁਖੀ ਰਹਿਣਾ, ਪਰੇਸ਼ਾਨ ਰਹਿਣਾ, ਹਰ ਬੰਦੇ ਨੂੰ ਪੁੱਛ ਕੇ ਵੇਖ ਲਓ ਦੁਖੀ ਹੈ, ਭਰਿਆ ਮਾੜਾ ਜਿਹਾ ਛੇੜ ਕੇ ਵੇਖ ਲਓ, ਸਾਰੇ ਹੀ ਅਸੀਂ ਇੱਦਾਂ ਦੇ। ਕਦੀ ਕਦੀ ਚਾਰ ਦਿਨਾਂ ਬਾਅਦ ਹਾਸਾ ਜ਼ਿੰਦਗੀ ਚ ਆ ਵੀ ਜਾਂਦਾ, ਫਿਰ ਉਹੀ ਹਾਲ। ਬੜੇ ਥੋੜੇ ਟਾਈਮ ਲਈ ਖੁਸ਼ ਹੁੰਦੇ, ਜਿਵੇਂ ਥੋੜਾ ਜਿਹਾ ਡਿਲੇ ਜ਼ਿਆਦਾ ਆਵਾਜ਼ ਮੇਰੀ, ਹਾਂਜੀ, ਜਿਵੇਂ ਸਾਡੀ ਜ਼ਿੰਦਗੀ ਚ ਥੋੜੇ ਚਿਰ ਵਾਸਤੇ ਹਾਸਾ ਆ ਵੀ ਜਾਂਦਾ ਪਰ ਥੋੜੇ ਜਿਹੇ ਟਾਈਮ ਲਈ ਆਉਂਦਾ। ਜਿਵੇਂ ਹੁਣ ਮੰਨ ਲਓ ਵਿਆਹ ਹੋਇਆ, ਬੰਦਾ ਥੋੜੇ ਦਿਨ ਲਈ ਖੁਸ਼ ਹੋ ਰਿਹਾ, ਫਿਰ ਉਹੀ ਹਾਲ। ਨੌਕਰੀ ਮਿਲੀ ਨੀ, ਦੁਖੀ, ਮਿਲ ਗਈ ਮਹੀਨੇ ਕੁ ਬਾਅਦ, ਫਿਰ ਉਹੀ ਹਾਲ ਹੋ ਜਾਂਦਾ। ਬੱਚਾ ਹੋਇਆ ਨੀ, ਪਰੇਸ਼ਾਨ ਹੈ, ਬੱਚਾ ਹੋ ਗਿਆ ਦੋ ਮਹੀਨਿਆਂ ਬਾਅਦ ਵੇਖ ਲਓ, ਫਿਰ ਉਹੀ ਹੋ ਜਾਂਦਾ। ਮੇਰਾ ਘਰ ਨੀ ਬਣਦਾ, ਘਰ ਨੀ ਬਣਦਾ, ਬਣ ਗਿਆ ਮਹੀਨੇ ਕੁ ਬਾਅਦ ਵੇਖ ਲਓ, ਫਿਰ ਉਹੀ ਹੋ ਜਾਂਦਾ। ਮੈਂ ਮੋਟਰਸਾਈਕਲ ਨੀ ਲੈ ਪਾ ਰਿਹਾ, ਮੈਂ ਗੱਡੀ ਨੀ ਲੈ ਪਾ ਰਿਹਾ, ਲੈ ਲੈਂਦਾ ਹੈ ਮਹੀਨੇ ਕੁ ਬਾਅਦ, ਫਿਰ ਉਹੀ ਹਾਲ ਹੋ ਜਾਂਦਾ। ਮੁੜ ਕੇ ਤੱਪੜਾ ਵੀ ਨਹੀਂ ਮਾਰਦਾ ਮੋਟਰਸਾਈਕਲ ਤੇ, ਪਹਿਲਾਂ ਕਹਿੰਦਾ ਸੀ ਮਿਲਦਾ ਨਹੀਂ, ਮਹੀਨਾ ਕੁ ਲਿਸ਼ਕਾ ਕੇ ਰੱਖਦਾ ਫਿਰ ਸ਼ੌਂਕ ਲੈ ਜਾਂਦਾ, ਫਿਰ ਚਾਹ ਮਰ ਜਾਂਦਾ, ਮਹੀਨੇ ਕੁ ਬਾਅਦ ਹੀ ਚਾਹ ਲੈ ਜਾਂਦਾ, ਮਹੀਨੇ ਕੁ ਬਾਅਦ ਹੀ ਟਰੈਕਟਰ ਦਾ ਚਾਹ ਲੈ ਜਾਂਦਾ, ਮਹੀਨੇ ਕੁ ਬਾਅਦ ਹੀ ਗੱਡੀ ਦਾ ਚਾਹ ਲੈ ਜਾਂਦਾ, ਮਹੀਨੇ ਕੁ ਬਾਅਦ ਖਤਮ ਹੋ ਜਾਂਦਾ ਚਾਹ, ਹੋਰ 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 ਮੰਗਣ ਲੱਗ ਜਾਂਦਾ। ਚੇਂਜ ਹੁੰਦਾ ਰਹਿੰਦਾ, ਇਸੇ ਕਰਕੇ ਦੁਖੀ ਦੁਖੀ ਰਹਿੰਦਾ, ਪਰੇਸ਼ਾਨ ਪਰੇਸ਼ਾਨ ਰਹਿੰਦਾ। ਪਰ ਜੇ ਅਸੀਂ ਭੀੜ ਤੋਂ ਹਟ ਕੇ ਚੱਲਾਂਗੇ, ਸਾਰੇ ਏਦਾਂ ਜੇ ਦੁਖੀ ਰਹਿੰਦੇ ਨੇ, ਏਦਾਂ ਸਹਿਸ ਖੱਟੇ ਲੱਗ ਕੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤ੍ਰਿਪਤੀ ਜਦੋਂ ਹੁੰਦੀ ਹੈ ਬੰਦਾ ਸ਼ਾਂਤ ਹੁੰਦਾ, ਤੇ ਜਦੋਂ ਤ੍ਰਿਪਤ ਹੋ ਗਿਆ ਖੁਸ਼ ਹੋ ਗਿਆ, ਲਾਈਫ ਸਟਾਈਲ ਵੱਖਰਾ ਹੋ ਜਾਂਦਾ, ਸਾਰਿਆਂ ਨਾਲੋਂ ਹਟ ਕੇ ਅਲੱਗ ਤਰ੍ਹਾਂ ਨਾਲ ਸੋਚਦਾ, ਤ੍ਰਿਪਤ ਰਹਿੰਦਾ। ਕਮਾਵਾਂਗੇ, ਮਿਹਨਤ ਕਰਾਂਗੇ, ਮਿਲ ਜਾਏਗਾ ਬਹੁਤ ਵਧੀਆ, ਨਹੀਂ ਵੀ ਮਿਲਿਆ ਤਾਂ ਵੀ ਖੁਸ਼ੀ। ਪਰ ਇਹ ਔਖਾ ਮਾਰਗ ਹੈ, ਇੰਨਾ ਸੌਖਾ ਨਹੀਂ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਕੋਈ ਆਕੜ ਵਾਲੀ ਹੰਕਾਰ ਵਾਲੀ ਬੋਲੀ ਨਹੀਂ, ਬਹੁਤ ਨਾਹੀ ਬੋਲਣਾ। ਤੇ ਔਖਾ ਖੰਨਿਓ ਤਿੱਖੀ ਵਾਲੋ ਨਿੱਗੀ ਏਤ ਮਾਰਗ ਜਾਣਾ, ਕਹਿੰਦੇ ਖੰਡੇ ਦੀ ਧਾਰ ਤੇ ਤੁਰਨ ਬਰੋਬਰ ਹੈ, ਵਾਲ ਤੋਂ ਵੀ ਨਿੱਕਾ ਰਾਹ ਹੈ, ਖੰਡੇ ਤੋਂ ਵੀ ਤਿੱਖਾ ਹੈ। ਹੁਣ ਨਾ ਤੇ ਕੋਈ ਵਾਲ ਤੋਂ ਨਿੱਕਾ ਰਾਹ, ਕਹਿਣ ਚ ਗੱਲ ਆਉਂਦੀ ਹੈ ਵੀ ਵਾਲ ਤੇ ਤੁਰਨ ਬਰੋਬਰ ਹੈ, ਇਸ ਰਾਹ ਤੇ ਤੁਰਨਾ, ਖੰਡੇ ਦੀ ਧਾਰ ਤੇ ਤੁਰਨ ਬਰੋਬਰ ਹੈ, ਇਸ ਰਾਹ ਤੇ ਤੁਰਨਾ, ਸਾਰੀਆਂ ਖਾਹਿਸ਼ਾਂ ਨੂੰ ਮਾਰ ਕੇ ਆਪਣੇ ਆਪ ਨੂੰ ਐ ਸੈੱਟ, ਆਪਣੇ ਆਪ ਨੂੰ ਸਿੱਧਾ ਕਰਕੇ ਰੱਖਣਾ, ਤੋਰਨਾ ਬਹੁਤ ਔਖਾ ਹੁੰਦਾ। ਸਾਰੇ ਇੱਧਰ ਨੂੰ ਤੁਰੇ ਜਾਂਦੇ, ਹੁਣ ਇਕੱਲੇ ਹੀ ਇੱਧਰ ਨੂੰ ਤੁਰਨਾ, ਇੰਨਾ ਇੰਨੀ ਸੌਖੀ ਖੇਡ ਨਹੀਂ ਹੁੰਦੀ, ਔਖਾ ਹੈ। ਪਰ ਜਿਹੜੇ ਤੁਰਨ ਵਾਲੇ ਨੇ ਤੁਰਦੇ ਨੇ, ਚੱਲਣ ਵਾਲੇ ਚੱਲਦੇ ਨੇ, ਚੱਲਦੇ ਚੱਲਦੇ ਕਿਸੇ ਨਾ ਕਿਸੇ ਮੰਜ਼ਿਲ ਤੇ, ਕਿਸੇ ਨਾ ਕਿਸੇ ਟਿਕਾਣੇ ਤੇ ਪਹੁੰਚਦੇ, ਔਖਾ ਹੈ। ਤਾਂ ਕਰਕੇ ਪਾਤਸ਼ਾਹ ਕਹਿੰਦੇ ਆ ਬਈ ਇਹ ਰਸਤਾ ਜਿਹੜਾ ਆ ਕਠਿਨ ਹੈ ਤੇ ਜਿਹੜਾ ਜਿਨ੍ਹਾਂ ਨੇ ਇਹ ਰਾਹ ਚੁਣ ਲਿਆ ਇਸ ਰਾਹ ਤੇ ਤੁਰੇ ਉਹ ਸੰਤੁਸ਼ਟ ਹੋ ਗਏ ਬੜੇ ਸੌਖੇ ਹੋ ਗਏ ਨੈਚੁਰਲ ਜ਼ਿੰਦਗੀ ਜਿਉਂਦੇ ਆ ਨੈਚੁਰਲ ਜ਼ਿੰਦਗੀ ਦਾ ਸਟਾਈਲ ਹੈ ਜਿਹੜਾ ਕੁਦਰਤੀ ਹੁੰਦਾ ਮੇਰੇ ਮਾਂ ਪਿਓ ਮੈਨੂੰ ਮਿਲੇ ਉਹਨਾਂ ਦਾ ਜਾਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਨੈਚੁਰਲ ਅਗਲਾ ਕਹਿੰਦਾ ਮੈਂ ਕੁਦਰਤੀ ਜ਼ਿੰਦਗੀ ਜੀ ਸਕਦਾ ਫਿਰ ਬੱਚੇ ਦਾ ਕਿਤੇ ਨਾ ਕਿਤੇ ਰਿਸ਼ਤਾ ਬਣ ਜਾਣਾ ਵੀ ਕੁਦਰਤੀ ਗੱਲ ਹੈ ਜਵਾਨੀ ਦੇ ਵਿੱਚ ਇੱਦਾਂ ਹੁੰਦਾ ਪਰ ਬੰਦਾ ਬਰਦਾਸ਼ਤ ਕਰ ਨਹੀਂ ਸਕਦਾ ਕੁਦਰਤੀ ਜ਼ਿੰਦਗੀ ਕੋਈ ਨਹੀਂ ਜਿਉਂਦਾ ਇੱਥੇ ਕਹਿਣ ਚਾਹੁੰਦਾ ਬਸ ਅਸੀਂ ਨੈਚੁਰਲ ਜ਼ਿੰਦਗੀ ਜਿਉਂਦੇ ਹਾਂ ਨੈਚੁਰਲ ਲਾਈਫ ਸਟਾਈਲ ਜਿਹੜਾ ਆ ਕੁਦਰਤੀ ਜਿਹੜਾ ਅਸੀਂ ਕਹਿੰਦੇ ਹਾਂ ਇਹ ਸੌਖਾ ਨਹੀਂ ਹੈ ਇਹ ਗੱਲਾਂ ਕਹਿਣ 'ਚ ਹੀ ਆਉਂਦੀਆਂ ਪਰ ਲਾਗੂ ਕਰਨੀਆਂ ਬਹੁਤ ਔਖੀਆਂ ਤੇ ਜਿਹੜੇ ਇਸ ਰਾਹ ਤੇ ਤੁਰੇ ਹੋਏ ਨੇ ਕੋਈ ਜਨ ਹਰ ਸਿਉ ਦੇਵੈ ਜੋਰ ਮੈਨੂੰ ਵੀ ਕਹਿਣ ਮੈਂ ਵੀ ਜੁੜਾਂ ਬਾਹਰਲਿਆਂ ਦੇਸ਼ਾਂ ਵਿੱਚ ਵੇਖਦਾ ਲੋਕੀ ਕੁਦਰਤੀ ਜ਼ਿੰਦਗੀ ਜੀਂਦੇ 18 ਸਾਲ ਤੋਂ ਬਾਅਦ ਬੱਚੇ ਨੂੰ ਕਹਿਣਗੇ ਤੇਰੀ ਮਰਜ਼ੀ ਹੈ ਹੁਣ ਤੂੰ ਵੇਖ ਤੇਰੀਆਂ ਲੋੜਾਂ ਕੀ ਨੇ ਤੇਰੀਆਂ ਜ਼ਰੂਰਤਾਂ ਕੀ ਨੇ ਤੂੰ ਕਿੱਦਾਂ ਦੀ ਜ਼ਿੰਦਗੀ ਜੀਣੀ ਚਾਹੁੰਦਾ ਇਹ ਨੈਚੁਰਲ ਲਾਈਫ ਹੈ ਇੰਨੇ ਸਾਲ ਤੱਕ ਤੂੰ ਸਾਡੇ ਨਾਲ ਲੱਗਾ ਇੰਨੇ ਸਾਲ ਹੁਣ ਤੂੰ ਆਪਣੀ ਜ਼ਿੰਦਗੀ ਜੀ ਲੈ ਇਹ ਕੁਦਰਤੀ ਜ਼ਿੰਦਗੀ ਹੈ ਨੈਚੁਰਲ ਪਰ ਸਾਡੇ ਚ ਇੱਦਾਂ ਦੀ ਗੱਲ ਨਹੀਂ ਹਰੀ ਨਾਲ ਜੁੜਨ ਦਾ ਮਤਲਬ ਹੈ ਮੈਂ ਵੀ ਕੁਦਰਤੀ ਜ਼ਿੰਦਗੀ ਜੀਵਾਂ ਨੈਚੁਰਲ ਮੇਰਾ ਲਾਈਫ ਸਟਾਈਲ ਹੋਵੇ ਮੈਂ ਵੀ ਵੱਖਰੇ ਤਰੀਕੇ ਨਾਲ ਜ਼ਿੰਦਗੀ ਜੀਵਾਂ ਜਿਹੜਾ ਵੱਖਰੇ ਤਰੀਕੇ ਨਾਲ ਹੁਣ ਨੋਰਮਲ ਦੱਸੋ ਕੰਡਿਆਂ ਦੇ ਉੱਤੇ ਕੋਈ ਹੱਸ ਸਕਦਾ ਕੰਡਿਆਂ ਤੇ ਬਹਿ ਕੇ ਹੱਸ ਸਕਦਾ ਕਦੇ ਵੀ ਪਰ ਗੁਰੂ ਗੋਬਿੰਦ ਸਿੰਘ ਵਰਗਾ ਪਾਤਸ਼ਾਹ ਹੱਸ ਸਕਦਾ ਉਹ ਹੱਸਦੇ ਹੈ ਉਹ ਖੁਸ਼ ਹੈ ਉਹ ਕੁਦਰਤੀ ਜ਼ਿੰਦਗੀ ਜਿਉਂਦੇ ਆ ਭਲਾ ਪਤਾ ਕਿਉਂ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਰਾਹ ਤੇ ਮੈਂ ਤੁਰਿਆ ਇੱਥੇ ਫਿਰ ਬਾਅਦ ਘਾਟ ਤੇ ਆਊ ਹੀ ਆਊ ਆਨੰਦਪੁਰ ਛੱਡਣਾ ਵੀ ਆਊ ਤੇ ਕੰਡੇ ਵੀ ਇਹਦੇ ਵਿੱਚ ਆਉਣਗੇ ਮੈਨੂੰ ਤਕਲੀਫਾਂ ਨੂੰ ਝੱਲਣਾ ਹੀ ਪਏਗਾ ਤੇ ਖੁਸ਼ ਹੋ ਤਾਂ ਨੇ ਉਹ ਕੁਦਰਤੀ ਜ਼ਿੰਦਗੀ ਜਿਉਂਦੇ ਵੀ ਇਹਦੇ 'ਚ ਤੇ ਫਿਰ ਹੋਣਾ ਹੀ ਸੀ ਹੁਣ ਰੋਣਾ ਕਿਸ ਗੱਲ ਦਾ ਹੁਣ ਦੁਖੀ ਕਿਉਂ ਹੋਣਾ ਹੁਣ ਪਰੇਸ਼ਾਨ ਕਿਉਂ ਹੋਣਾ ਜਿਹੜੇ ਰਸਤੇ ਅਸੀਂ ਤੁਰੇ ਹਾਂ ਉਸ ਰਸਤੇ ਵਿੱਚ ਇਹ ਤਕਲੀਫਾਂ ਆਉਣੀਆਂ ਸੁਭਾਵਿਕ ਹੈ ਭੀੜ ਦਾ ਹਿੱਸਾ ਬਣੋ ਹੋਰ ਤਰ੍ਹਾਂ ਦਾ ਕੁਛ ਆਏਗਾ ਇਕੱਲੇ ਹੋ ਕੇ ਤੁਰੋ ਹੋਰ ਤਰ੍ਹਾਂ ਦਾ ਆਏਗਾ ਕੁਦਰਤੀ ਹੈ ਨਾ ਜੇ ਜਿਹੜਾ ਰਾਹ ਗੁਰੂ ਗੋਬਿੰਦ ਸਿੰਘ ਚੁਣਦੇ ਆ ਉਸ ਰਾਹ ਵਿੱਚ ਕੰਡੇ ਵੀ ਆਉਂਦੇ ਆ ਤੇ ਨੀਹਾਂ ਵਿੱਚ ਚਿਣਿਆ ਜਾਣਾ ਵੀ ਆਉਂਦਾ ਰਾਹ ਇਦਾਂ ਦਾ ਇੱਕ ਰਾਹ ਦੇ ਉੱਤੇ ਐਸ਼ਪ੍ਰਸਤੀਆਂ ਨੇ ਮੌਜਾਂ ਨੇ ਇੱਕ ਰਾਹ ਦੇ ਉੱਤੇ ਤਕਲੀਫਾਂ ਨੇ ਪਰ ਕੁਦਰਤੀ ਜ਼ਿੰਦਗੀ ਜਿਉਣੀ ਸੌਖੀ ਨਹੀਂ ਹੁੰਦੀ ਨੈਚੁਰਲ ਜੋ ਹੋਣਾ ਉਹ ਹੋਣਾ ਹੀ ਹੈ ਤੇ ਅਸੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਸਮਝਾ ਕੇ ਰੱਖੀਏ ਹਰ ਵੇਲੇ ਰੈਡੀ ਰੱਖੀਏ ਆਪਣੇ ਆਪ ਨੂੰ ਹਰ ਸਿਚੁਏਸ਼ਨ ਦੇ ਲਈ ਤਿਆਰ ਰੱਖੀਏ ਇਹ ਹੈ ਕੁਦਰਤੀ ਜੀਵਨ ਕਹਿੰਦੇ ਜਿਹੜਾ ਜੁੜਿਆ ਹੋਵੇ ਕੋਈ ਮੇਰੇ ਤੇ ਵੀ ਕਿਰਪਾ ਕਰੇ ਕੋਈ ਜਨ ਹਰ ਸਿਉ ਦੇਵੈ ਜੋਰ ਜੋੜ ਦੇਵੇ ਮੈਨੂੰ ਵੀ ਸਮਝਾ ਦੇਵੇ ਹਰੀ ਨਾਲ ਜੋੜੇ ਮੈਂ ਵੀ ਕੁਦਰਤੀ ਜ਼ਿੰਦਗੀ ਜੀਵਾਂ ਚਰਨ ਗਹੋ ਬੱਕੋ ਸੁਭ ਰਸਨਾ ਤੀਜਾ ਹੈ ਪ੍ਰਾਨ ਅਕੋਰ ਮੈਂ ਆਪਣੇ ਸਾਹ ਭੇਟ ਕਰਦਿਆਂ ਉਹਨੂੰ ਪੈਰ ਫੜ ਲਵਾਂ ਤੇ ਚੰਗੀ ਮੈਂ ਬੇਨਤੀ ਕਰਾਂ ਚੰਗੇ ਚੰਗੇ ਬੋਲ ਬੋਲਾਂ ਵਧੀਆ ਬੋਲ ਬੋਲਾਂ ਮਤਲਬ ਮੈਂ ਰਿਸਪੈਕਟ ਵਾਲੇ ਸ਼ਬਦ ਵਰਤਾਂ ਮੈਂ ਉਹਦੀ ਰੱਜ ਕੇ ਇੱਜ਼ਤ ਕਰਾਂ ਮੈਂ ਸਤਿਕਾਰ ਕਰਾਂ ਉਹਦਾ ਉਹਦੇ ਪੈਰ ਫੜ ਲਵਾਂ ਚਰਨ ਗਹੋ ਬੱਕੋ ਸੁਭ ਰਸਨਾ ਦੀਜਾ ਹੈ ਪ੍ਰਾਨ ਅਕੋਰ ਮੈਂ ਆਪਣੇ ਸਾਹ ਵੀ ਭੇਟ ਕਰਦਿਆਂ ਵੀ ਮੈਨੂੰ ਤੂੰ ਤਰੀਕਾ ਦੱਸ ਦੇ ਢੰਗ ਦੱਸ ਦੇ ਹੁਣ ਆਪਾਂ ਕਵਾਂਗੇ ਵੀ ਗੁਰੂ ਗੋਬਿੰਦ ਸਿੰਘ ਜੀ ਇੰਨੀਆਂ ਤਕਲੀਫਾਂ ਚ ਵੀ ਹੱਸਦੇ ਖੇਡਦੇ ਕਿਵੇਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਲੋਕੀ ਕੁਰਾਈਆ ਕਹਿੰਦੇ ਆ ਵੱਟੇ ਮਾਰਦੇ ਤੁਸੀਂ ਹੱਸਦੇ ਖੇਡਦੇ ਕਿੱਦਾਂ ਸਾਨੂੰ ਵੀ ਸਿਖਾਓ ਹੁਣ ਬੰਦਾ ਅਮੀਰ ਹੋਣਾ ਤੇ ਚਾਹੁੰਦਾ ਹੈ ਪਰ ਅਮੀਰਾਂ ਦੀਆਂ ਤਕਲੀਫਾਂ ਨੂੰ ਵੇਖੋ ਪ੍ਰੋਬਲਮਾਂ ਵੀ ਉੱਡੀਆਂ ਉੱਡੀਆਂ ਇਹਨੇ MLA ਬਣ ਜਾਓ MLA ਦੀਆਂ ਪ੍ਰੋਬਲਮਾਂ ਵੇਖ ਲਓ ਕਦੇ ਕਿਸੇ ਦੇ ਭੋਗਦੇ ਕਦੇ ਕਿਸੇ ਦੇ ਮਰੇ ਸਾਰਾ ਦਿਹਾੜੀ ਤੁਰੇ ਫਿਰਦੇ ਇੱਕ ਪਾਸੇ ਵਿਆਹ ਅਟੈਂਡ ਕਰਦੇ ਆ, ਪੰਜ ਮਿੰਟ ਬਾਅਦ ਭੋਗ ਤੇ ਚਲੇ ਜਾਂਦੇ ਆ, ਫਿਰ ਵਿਆਹ ਤੇ ਚਲੇ ਜਾਂਦੇ ਆ, ਫਿਰ ਭੋਗ ਤੇ ਚਲੇ ਜਾਂਦੇ, ਇੱਕ ਦਿਨ 'ਚ ਪੰਜ ਪੰਜ ਪ੍ਰੋਗਰਾਮ ਅਟੈਂਡ ਕਰਦੇ ਆ। ਤੇ ਕਈ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੇ ਮਾਂ ਨੂੰ ਮਿਲੇ ਹੀ ਵੀ ਨਹੀਂ ਹੁੰਦੇ, ਭੋਗ ਇਕੱਠੇ ਆ ਕੇ ਕਹਿੰਦੇ ਪਰਚੀ ਭੁਲੇਖੇ ਨਾਲ ਦੇ ਦਿੱਤੀ, ਕਹਿੰਦੇ ਮਾਤਾ ਜੀ ਬਹੁਤ ਚੰਗੇ ਸੀ, ਮੈਂ ਕਈ ਵਾਰੀ ਆਸ਼ੀਰਵਾਦ ਲਿਆ, ਕਹਿੰਦੇ ਮਾਤਾ ਨੇ ਚੜ੍ਹਾਈ ਕੀਤੀ, ਬਾਪੂ ਚੜ੍ਹਾਈ ਕੀਤਾ, ਕਹਿੰਦੇ ਮਾਤਾ ਤੇ ਚੜ੍ਹਾਈ ਨਹੀਂ ਕੀਤੀ, ਇਹ ਤਾਂ ਬਾਪੂ ਸੀ। ਇੰਨਾ ਬਿਜੀ ਐਮ ਐਲ ਏ ਭੋਗਾਂ ਤੇ ਜਾ ਕੇ, ਇਹਦੇ ਵੀ ਭੋਗ ਤੇ ਜਾਣਾ, ਇਹਦੇ ਵੀ ਰਸਾਣਾ ਕੋਈ, ਕਹਿੰਦੇ ਬਾਪੂ ਚੜ੍ਹਾਈ ਕੀਤਾ, ਮਾਤਾ ਜੀ ਦਾ ਆਸ਼ੀਰਵਾਦ ਤੂੰ ਦੱਸ ਕਿੱਥੋਂ ਲੈ ਲਿਆ। ਹਰ ਇੱਕ ਨੂੰ ਕਹਿ ਦੇਣਾ ਮਾਤਾ ਜੀ ਬਹੁਤ ਚੰਗੇ ਸੀ, ਨਾਲੇ ਮਿਲਿਆ ਵੀ ਨਹੀਂ ਹੁੰਦਾ ਮਾਤਾ ਜੀ ਨਾ, ਭੋਗ ਤੇ ਭੋਗ ਤੇ ਵਧੀਆ ਵਧੀਆ ਗੱਲਾਂ ਕਰਨੀਆਂ ਨੇ ਅਗਲਾ ਕਰ ਦਿੰਦਾ। ਹਰ ਕਿਤੇ ਉੱਤੇ ਹਰ ਇੱਕ ਥਾਂ ਦੇ ਉੱਤੇ ਦੇਖੋਗੇ ਨਾ, ਜਿੰਨੇ ਲੀਡਰ ਆਉਣਗੇ ਉਹ ਭੋਗ ਤੇ ਇੱਦਾਂ ਹੀ ਬੋਲਦੇ ਹੁੰਦੇ ਆ, ਮਾਤਾ ਜੀ ਬਹੁਤ ਚੰਗੇ ਸੀ, ਜਦੋਂ ਆਉਣਾ ਬੜੇ ਹੱਸ ਕੇ ਮਿਲਣਾ, ਇੱਕ ਵਾਰ ਵੀ ਨਹੀਂ ਮਿਲਿਆ ਹੁੰਦਾ, ਇੱਦਾਂ ਹੀ ਹੁੰਦਾ, ਇਹ ਸੱਚਾਈ ਹੈ। ਹੁਣ ਆਪਾਂ ਕਹੀਏ ਵੀ ਹਾਂਜੀ ਬੜੀ ਐਮ ਐਲ ਏ ਹੈ, ਕੋਈ ਮੰਤਰੀ ਹੈ, ਕੋਈ ਮੁੱਖ ਮੰਤਰੀ ਹੈ, ਪਰ ਜਿਹੜੀਆਂ ਪ੍ਰੋਬਲਮ ਹੈ ਉਹਨਾਂ ਦੀ ਜ਼ਿੰਦਗੀ 'ਚ ਉਹ ਵੀ ਤੇ ਨਾਲ ਹੀ ਆਉਣਗੀਆਂ। ਜੇ ਐਮ ਐਲ ਏ ਬਣ ਜਾਏਗਾ ਤੇ ਐਮ ਐਲ ਏ ਦੀਆਂ ਤਕਲੀਫਾਂ ਨੂੰ ਵੀ ਤੇ ਨਾਲ ਹੀ ਚੱਲਣਾ ਪਏਗਾ ਨਾ। ਕਈ ਐਮ ਐਲ ਏ ਇੱਦਾਂ ਦੇ ਰਾਤ ਨੂੰ ਫੋਨ ਥੋੜਾ ਬੰਦ ਕਰਕੇ ਸੌਂ ਸਕਦੇ, ਤੁਹਾਡੇ 'ਚੋਂ ਕਿੰਨੇ ਬੰਦੇ ਰਾਤ ਨੂੰ ਫੋਨ ਆਨ ਰੱਖਦੇ, ਬੰਦ ਕਰਕੇ ਸੌਂ ਜਾਂਦੇ, ਉਹ ਬੰਦ ਨਹੀਂ ਕਰ ਸਕਦੇ, ਕੀ ਪਤਾ ਕਿੱਥੇ ਕਿਹੜਾ ਪੰਗਾ ਪੈ ਜਾਣਾ। ਪ੍ਰੋਬਲਮਾਂ ਵੀ ਤੇ ਨਾਲ ਹੀ ਆਉਣਗੀਆਂ, ਦੁੱਖ ਤਕਲੀਫਾਂ ਵੀ ਤੇ ਨਾਲ ਹੀ ਆਉਣਗੀਆਂ। ਅਸੀਂ ਕਹਿੰਦੇ ਹਾਂ ਕਿ ਪੈਸਾ ਆ ਜਾਵੇ, ਅਹੁਦਾ ਆ ਜਾਵੇ, ਇੱਦਾਂ ਆ ਜਾਵੇ, ਇੱਦਾਂ ਆ ਜਾਵੇ, ਇਹ ਨਹੀਂ ਅਸੀਂ ਉਹ ਮੰਗੀਏ ਕਿ ਮੈਂ ਖੁਸ਼ ਰਵਾਂ, ਬਸ ਮੈਂ ਚੜ੍ਹਦੀ ਕਲਾ ਚ। ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨਹੀਂ, ਪਰ ਬਾਦਸ਼ਾਹ ਤੋਂ ਵਧੀਆ ਨੀਂਦ ਸੌਂਦੇ ਸੌਂਦੇ। ਗੁਰੂ ਗੋਬਿੰਦ ਸਿੰਘ ਕੋਈ ਬਾਦਸ਼ਾਹ ਥੋੜਾ ਨੇ ਕਿਸੇ ਦੇਸ਼ ਦੇ, ਨਾ ਉਹ ਰਾਜੇ ਨੇ, ਨਾ ਰਾਜਿਆਂ ਜਿੰਨੀਆਂ ਪ੍ਰੋਪਰਟੀਆਂ ਨੇ ਉਹਨਾਂ ਕੋਲ, ਨਾ ਰਾਜਿਆਂ ਜਿੱਡੇ ਮਹਿਲ ਨੇ, ਪਰ ਨੀਂਦ ਵਧੀਆ ਸੌਂਦੇ ਸੌਂਦੇ, ਖੁਸ਼ ਰਹਿੰਦੇ, ਆਪਣੇ ਆਪ ਨੂੰ ਕਾਇਮ ਰੱਖਦੇ, ਚੜ੍ਹਦੀ ਕਲਾ ਚ ਰੱਖਦੇ, ਖੁਸ਼ ਰਹਿੰਦੇ। ਅਸੀਂ ਇਹ ਸਿੱਖੀਏ, ਮੈਂ ਇਹ ਸਿੱਖਾਂ। ਹੁਣ ਆਪਾਂ ਕਹਿੰਦੇ ਐਮ ਐਲ ਏ ਬਣਾ, ਨਹੀਂ ਮੈਂ ਖੁਸ਼ ਰਵਾਂ, ਫਿਰ ਬਣ ਜਾਏ, ਪਹਿਲਾਂ ਮੈਂ ਰਿਲੈਕਸ ਰਵਾਂ, ਮੈਂ ਚੜ੍ਹਦੀ ਕਲਾ ਚ ਰਵਾਂ, ਮੈਂ ਪੋਜ਼ਿਟਿਵ ਰਵਾਂ, ਫਿਰ ਭਾਵੇਂ ਮੁੱਖ ਮੰਤਰੀ ਬਣ ਜਾਓ, ਫਿਰ ਭਾਵੇਂ ਪ੍ਰਧਾਨ ਮੰਤਰੀ ਬਣ ਜਾਓ, ਪਹਿਲਾਂ ਖੁਸ਼ ਰਹੀਏ। ਤੇ ਮੈਂ ਕਿਹਾ ਸੀ ਨਾ ਦਿਵਾਨ ਚ ਵੀ ਪਤੀ ਬਣ ਗਿਆ, ਮੈਂ ਪਤਨੀ ਨਾਲ ਰਿਸ਼ਤਾ ਬਣਾ ਲਿਆ, ਮੈਂ ਬੱਚਿਆਂ ਨਾਲ ਰਿਸ਼ਤਾ ਬਣਾ ਲਿਆ, ਮੈਂ ਮਾਂ ਪਿਓ ਨਾਲ ਰਿਸ਼ਤਾ ਬਣ ਗਿਆ ਮੇਰਾ ਕੁਦਰਤੀ, ਫਿਰ ਬੱਚੇ ਜੰਮ ਲਏ ਬੱਚਿਆਂ ਨਾਲ ਰਿਸ਼ਤਾ ਬਣਾ ਲਿਆ, ਮੇਰੇ ਕੁੜਮ ਨੇ ਮੈਂ ਇਹਨਾਂ ਨਾਲ ਰਿਸ਼ਤਾ ਬਣਾ ਲਿਆ, ਮੈਂ ਇਹਦੇ ਨਾਲ ਰਿਸ਼ਤਾ ਬਣਾ ਲਿਆ। ਸਭ ਤੋਂ ਪਹਿਲਾਂ ਬੰਦੇ ਨੇ ਰਿਸ਼ਤਾ ਬਣਾਉਣਾ ਹੁੰਦਾ ਖੁਸ਼ੀ ਨਾਲ, ਖੇੜੇ ਨਾਲ, ਆਨੰਦ ਨਾਲ, ਪਹਿਲਾਂ ਉਹ ਰਿਸ਼ਤਾ ਕਾਇਮ ਕਰੇ ਆਪਣਾ, ਵੀ ਮੈਂ ਚੜ੍ਹਦੀ ਕਲਾ 'ਚ ਰਹਿਣਾ, ਮੈਂ ਖੁਸ਼ ਰਹਿਣਾ। ਤੇ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੇਖਾਂਗੇ ਅਸੀਂ ਕਹਾਂਗੇ ਮਹਾਰਾਜ ਆਹ ਸਿਖਾਓ, ਮੈਂ ਕੀ ਲੈਣਾ, ਬਾਕੀ ਗੱਲਾਂ ਬਾਅਦ 'ਚ ਨੇ, ਪਹਿਲਾਂ ਇੱਦਾਂ ਕਿਵੇਂ ਹੋ ਸਕਦਾ ਵੀ ਇੰਨੀ ਚੜ੍ਹਦੀ ਕਲਾ ਕਿਵੇਂ ਰਹਿੰਦੀ ਹੈ, ਇੰਨਾ ਕੈਮ ਕੈਮ ਕਿਵੇਂ ਰਿਹਾ ਜਾਂਦਾ। ਤੇ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗੇ ਕੋਈ ਚੰਨ ਇਹ ਸਿਖਾ ਸਕਦੇ ਹੈ, ਕੋਈ ਚੰਨ ਹਰ ਸਿਉ ਦੇਵੈ ਜੋਰ, ਇਹੋ ਜਿਹੇ ਚੰਨ, ਇਹੋ ਜਿਹੇ ਲੋਕ, ਇਹੋ ਜਿਹੇ ਸੇਵਕ, ਇਹੋ ਜਿਹੇ ਕੁਦਰਤੀ ਜ਼ਿੰਦਗੀ ਜੀਣ ਵਾਲੇ, ਗੁਰੂ ਨਾਨਕ ਪਾਤਸ਼ਾਹ ਵਰਗੇ, ਕਬੀਰ ਸਾਹਿਬ ਵਰਗੇ, ਭਗਤ ਰਵਿਦਾਸ ਜੀ ਮਹਾਰਾਜ ਵਰਗੇ, ਨਾਮਦੇਵ ਸਾਹਿਬ ਮਹਾਰਾਜ ਵਰਗੇ, ਇਹ ਸਾਰੇ ਇਹ ਇਦਾਂ ਵੀ ਦੱਸ ਸਕਦੇ ਆ, ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਬਹੁ ਮੈਂ ਚਰਨ ਫੜ ਲਵਾਂ, ਫੜ ਲਵਾਂ ਚਰਨ ਬੱਗੋ ਸੁਭ ਰਸਨਾ, ਮੈਂ ਸੋਹਣੇ ਸੋਹਣੇ ਬੋਲ ਬੋਲਾਂ, ਦੀਜਾ ਹੈ ਪ੍ਰਾਣ ਅਕੋਰ, ਮੈਂ ਆਪਣੇ ਪ੍ਰਾਣਾਂ ਦਾ ਮੱਥਾ ਟੇਕਦਿਆਂ। ਲੋਕੀ ਪੈਸੇ ਮੱਥਾ ਟੇਕਦੇ ਆ, ਕੋਈ ਕੁਛ ਮੱਥਾ ਟੇਕਦਾ, ਮੈਂ ਤੇ ਸਾਹ ਹੀ ਭੇਟ ਕਰਦਿਆਂ, ਮਤਲਬ ਉਦੋਂ ਬਾਅਦ ਮੇਰੇ ਸਾਹ ਉਵੇਂ ਹਰ ਸਾਹ ਦੇ ਨਾਲ ਉਵੇਂ ਸੋਚੂ ਜਿਵੇਂ ਉਹ ਸੋਚਦੇ ਆ, ਉਵੇਂ ਕਰੂੰ, ਮੁੜ ਕੇ ਮੇਰੀ ਜ਼ਿੰਦਗੀ ਜਿਹੜੀ ਰਹੂਗੀ ਉਹ ਉਵੇਂ ਚੱਲੂ ਜਿਵੇਂ ਅਗਲੇ ਮੈਨੂੰ ਦੱਸਣਗੇ, ਜਿਵੇਂ ਚਲਾਉਣਗੇ ਮੈਂ ਉਸ ਤਰ੍ਹਾਂ ਦੀ ਜ਼ਿੰਦਗੀ ਜੀਊਂਗਾ। ਦੀਜਾ ਹੈ ਪ੍ਰਾਣ ਅਕੋਰ, ਮੈਂ ਆਪਣੇ ਸਾਹ ਵੀ ਭੇਟ ਕਰਦਿਆਂ, ਪਰ ਕੋਈ ਮੈਨੂੰ ਜ਼ਿੰਦਗੀ ਜਿਉਣੀ ਸਿਖਾ ਦੇਵੇ, ਕੋਈ ਢੰਗ ਦੱਸ ਦੇਵੇ, ਕੋਈ ਤਕਨੀਕ ਦੱਸ ਦੇਵੇ ਕਿਵੇਂ ਖੁਸ਼ ਰਹੀਦਾ, ਕਿਵੇਂ ਚੜ੍ਹਦੀ ਕਲਾ ਵਿੱਚ ਰਹੀਦਾ, ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਖਿੜੇ ਖਿੜੇ ਕਿਵੇਂ ਰਹੀਏ। ਇਸੇ ਕਰਕੇ ਆਪਾਂ ਇਹ ਬੇਨਤੀ ਹਮੇਸ਼ਾ ਕਰਦੇ ਹੁੰਦੇ ਹਾਂ ਕਿ ਭਾਈ ਲਾਈਫ ਸਟਾਈਲ ਹੈ ਜਿਹੜਾ ਆਪਣਾ ਚੇਂਜ ਕਰੋ, ਆਲੇ ਦੁਆਲੇ ਵੇਖਾਂ ਮਿਲੀਏ ਕਿਹੜੇ ਉਹ ਲੋਕ ਹੈ ਜਿਹੜੇ ਚੜ੍ਹਦੀ ਕਲਾ ਚ ਰਹਿੰਦੇ, ਜਿਨ੍ਹਾਂ ਦੀ ਜ਼ਿੰਦਗੀ ਚ ਸਕੂਨ ਹੈ। ਲੋਕਾਂ ਕੋਲ ਪੈਸਾ ਹੈਗਾ ਪਰ ਸਕੂਨ ਸਕਾਨ ਕੋਈ ਨਹੀਂ, ਪ੍ਰਾਪਰਟੀਆਂ ਹੈਗੀਆਂ ਪਰ ਸਕੂਨ ਹੈ ਨਹੀਂ, ਖੇੜਾ ਹੈ ਨਹੀਂ, ਤੇ ਮਨ ਹਮੇਸ਼ਾ ਖਿੜਿਆ ਖਿੜਿਆ ਰਵੇ, ਚੜ੍ਹਦੀ ਕਲਾ ਚ ਰਵੇ। ਅਸੀਂ ਵੀ ਸਿੱਖ ਲਈਏ, ਕੋਈ ਮੈਨੂੰ ਜਾਚ ਸਿਖਾ ਦੇਵੇ, ਕੋਈ ਤਰੀਕਾ ਸਿਖਾ ਦੇਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ। ਭਾਈ ਸੋ ਮੇਰਾ ਵੀਰ, ਮੇਰਾ ਵੀਰ ਹੈ ਉਹ ਭਰਾ ਮੇਰਾ, ਕਿੱਡੀ ਵੱਡੀ ਰਿਸਪੈਕਟ ਦੀ ਗੱਲ ਹੈ ਕਿ ਮੈਂ ਆਪਣੇ ਸਾਹ ਤੱਕ ਵੀ ਭੇਟ ਕਰਦਿਆਂ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਕੀ ਦਈਏ ਦਵਾਂ, ਭੇਟ ਕੀ ਕਰਾਂ, ਜੇ ਮੈਨੂੰ ਕੋਈ ਬਾਤ ਪਾਵੇ ਮੈਨੂੰ ਸਮਝਾ ਦੇਵੇ ਮੇਰੀ ਜ਼ਿੰਦਗੀ ਸੋਹਣੀ ਬਣ ਜਾਏ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਢੇ ਕਰ ਬੈਸਲ ਦੀਜੈ, ਸਿਰ ਵੱਢ ਕੇ ਰੱਖਦਿਆਂ ਇਹਦੇ ਤੇ ਬਹਿ ਜਾ, ਬਿਨ ਸਿਰ ਸੇਵ ਕਰੀਜੈ, ਬਿਨਾਂ ਸਿਰ ਤੋਂ ਸੇਵਾ ਕਰਾਂ। ਨਾ ਤੇ ਸਿਰ ਵੱਢ ਕੇ ਕੋਈ ਰੋਟੀ ਖਵਾ ਸਕਦਾ, ਨਾ ਭਾਂਡੇ ਬਣ ਸਕਦਾ, ਨਾ ਕੋਈ ਕੰਮ ਕਰ ਸਕਦਾ। ਇਹ ਗੱਲ ਸਿਰਫ ਕਹਿਣ ਚਾਹੁੰਦੀ ਹੈ ਵੀ ਮੈਂ ਸਿਰ ਵੱਢ ਕੇ ਰੱਖ ਦਿਆਂ ਵਹਿਣ ਨੂੰ, ਜੇ ਮੈਨੂੰ ਅਕਲ ਆ ਜਾਏ, ਜੇ ਮੈਨੂੰ ਸਿਖਾ ਦੇਵੇ। ਤੇ ਇਹ ਅੱਜ ਕੱਲ੍ਹ ਸਾਡੇ ਵਰਗਿਆਂ ਵੱਲ ਵੇਖ ਕੇ ਨਹੀਂ ਕਿਹਾ ਜਾ ਸਕਦਾ, ਇਹ ਤੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਹੋਵੇ ਜਿਹੜਾ ਕੰਡਿਆਂ ਤੇ ਹੱਸਦਾ ਹੋਵੇ, ਉਹਨਾਂ ਨੂੰ ਵੇਖ ਕੇ ਕਿਹਾ ਜਾ ਸਕਦਾ ਵੀ ਆਹ ਕਿਵੇਂ ਆ ਗਈ ਜਾਚ, ਇਹ ਸਾਨੂੰ ਆ ਸਕਦੀ, ਇਹ ਸਾਡੇ ਪੱਲੇ ਪੈ ਸਕਦੀ ਹੈ ਕਿਤੇ, ਇਹ ਖੁਸ਼ੀਆਂ ਇਹ ਖੇੜੇ ਇਹ ਚੜ੍ਹਦੀ ਕਲਾ ਇਹ ਸਰੂਰ ਇਹ ਸਾਡੀ ਜ਼ਿੰਦਗੀ ਜਾ ਸਕਦਾ ਕਿਤੇ, ਉਹਨਾਂ ਵਰਗਿਆਂ ਨੂੰ ਵੇਖ ਕੇ ਕਿਹਾ ਜਾ ਸਕਦਾ ਜਿਹੜੇ। ਮੈਂ ਕੱਲ ਦੁਆ ਉੱਥੇ ਜਦੋਂ ਆਪਾਂ ਗਏ ਅਨੰਦਪੁਰ ਸਾਹਿਬ, ਉੱਥੇ ਮੈਂ ਧਾਰਨਾ ਪੜ੍ਹੀ ਸੀ ਨਾ ਵੀ ਪਾਤਸ਼ਾਹ
ਜਿਹੜਾ ਕੰਡਿਆਂ ਤੇ ਪਿਆ ਉਸ ਕਾਵੇ ਐਸਾ ਗੁਰੂ ਖਾਲ ਜਿਹੜਾ ਕੰਡਿਆਂ ਤੇ ਪਿਆ ਉਸ ਕਾਵੇ ਐਸਾ ਗੁਰੂ ਖਾਲ ਐਸਾ ਗੁਰੂ ਜਿਹੜਾ ਕੰਡਿਆਂ ਤੇ ਪਿਆ ਉਸ ਕਾਵੇ ਐਸਾ ਗੁਰੂ ਬੋਲੋ, ਐਸਾ ਗੁਰੂ
ਬੋਲੋ ਬੋਲੋ ਜਰਾ
ਲੱਭਣਾ ਐਸਾ ਗੁਰੂ ਜੀ ਨਹੀਂ ਜਿਹੜਾ ਖੱਟਿਆ ਪਿਆ ਮੁਸਕਾਵੇ ਐਸਾ ਗੁਰੂ ਨਹੀਂ ਲੱਭਣਾ ਜਿਹੜਾ ਖੱਟਿਆ ਗੁਰੂ ਨਹੀਂ
ਬਾਦਸ਼ਾਹ ਹੱਸਦੇ ਹੈ ਐਸੀ ਕਲਾ ਉਹਨਾਂ ਨੇ ਸਿੱਖੀ ਹੋਈ ਉਹਨਾਂ ਨੂੰ ਪਤਾ ਕੰਨਿਆਂ ਤੇ ਖੁਸ਼ ਕਿੱਦਾਂ ਰਹਿਣਾ ਵੱਡੀਆਂ ਵੱਡੀਆਂ ਤਕਲੀਫਾਂ ਦੇ ਵਿੱਚ ਖੁਸ਼ ਕਿੱਦਾਂ ਰਹਿਣਾ ਤੇ ਇਹੋ ਜਿਹਿਆਂ ਨੂੰ ਵੇਖ ਕੇ ਜੀ ਕਰਦਾ ਸਾਨੂੰ ਕੋਈ ਤਰੀਕਾ ਦੱਸੋ ਸਾਡੇ ਵੱਲ ਵੇਖ ਕੇ ਥੋੜਾ ਮਨ ਕਰਦਾ ਇੱਦਾਂ ਕਹਿਣ ਨੂੰ ਜਿਹੜੇ ਬੰਦਿਆਂ ਨੇ ਦੁਖੀ ਰਹਿਣਾ ਜਿਹੜੇ ਬੰਦਿਆਂ ਨੇ ਪਰੇਸ਼ਾਨ ਰਹਿਣਾ ਉਹਨਾਂ ਵੱਲ ਵੇਖ ਕੇ ਥੋੜਾ ਇੱਦਾਂ ਮਹਿਸੂਸ ਹੁੰਦਾ ਵੀ ਸਾਡੀ ਜ਼ਿੰਦਗੀ ਵੀ ਸੋਹਣੀ ਇਹਨਾਂ ਵਰਗੀ ਬਣ ਜਾਏ ਜਿਹੜਾ ਹਾਲ ਹੈ ਅੱਜ ਸਾਡਾ ਸਾਰਿਆਂ ਦਾ ਪਰ ਇਹ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗੇ ਜਾਂ ਨਾਮਦੇਵ ਸਾਹਿਬ ਵਰਗੇ ਭਗਤ ਕਬੀਰ ਸਾਹਿਬ ਵਰਗੇ ਇੰਨੀਆਂ ਮੁਸ਼ਕਲਾਂ ਦੇ ਵਿੱਚ ਤਕਲੀਫਾਂ ਦੇ ਵਿੱਚ ਚੜ੍ਹਦੀ ਕਲਾ 'ਚ ਰਹੇ ਉਹਨਾਂ ਵਰਗਿਆਂ ਨੂੰ ਕਹਿਣ ਨੂੰ ਜੀ ਕਰ ਸਕਦਾ ਵੀ ਇਹ ਬਹਾਦਰੀ ਕਿਵੇਂ ਹੈ ਇਹ ਤੇ ਸਾਨੂੰ ਦੱਸੋ ਮੁਸ਼ਕਲਾਂ ਨਾਲ ਲੜੇ ਯਾਰੋ ਪਿਆਰਿਓ ਉਹ ਸੂਰਮਾ ਹੈ ਜ਼ਰੂਰੀ ਥੋੜ੍ਹਾ ਹੁਣ ਸਾਡੀ ਜ਼ਿੰਦਗੀ 'ਚ ਕਿਹੜੀਆਂ ਤਲਵਾਰਾਂ ਚਲਾਉਣੀਆਂ ਸੀ ਗੋਲੀਆਂ ਚਲਾਉਣੀਆਂ ਕਿਤੇ ਬੰਦੇ ਮਾਰਨੇ ਆਪਣੀਆਂ ਜ਼ਿੰਦਗੀ ਦੀਆਂ ਆਈਆਂ ਮੁਸੀਬਤਾਂ ਨਾਲ ਲੜ ਕੇ ਵਿਖਾਈਏ ਇਹ ਸੂਰਮਾ ਹੈ ਤਕਲੀਫਾਂ ਨਾਲ ਲੜੋ ਮੁਸੀਬਤਾਂ ਨਾਲ ਲੜੋ ਪ੍ਰੋਬਲਮ ਆਉਣਗੀਆਂ ਬਹੁਤ ਸਾਰੀਆਂ ਉਹਨਾਂ ਨਾਲ ਲੜੀਏ ਫੇਸ ਕਰੀਏ ਮੁਸ਼ਕਲਾਂ ਨਾਲ ਫਿਰ ਕੀ ਕਰੇਗਾ ਅਗਲੇ ਦਾ ਕਹਿਣ ਨੂੰ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹੋ ਬੱਗੋਂ ਸੁਭ ਰਸਨਾ ਤੀਜਾ ਹੈ ਪ੍ਰਾਣ ਅਖੋਰ ਫਿਰ ਜੋ ਤੂੰ ਦੱਸੇ ਮੈਨੂੰ ਜਿਹੜਾ ਤਰੀਕਾ ਦੱਸੇ ਉਹਨੂੰ ਫਿਰ ਮੈਂ ਜਿਹੜਾ ਤੂੰ ਅਕਲ ਦਵੇਂ ਜਿਹੜਾ ਗਿਆਨ ਦਵੇਂ ਜਿਹੜਾ ਤਜਰਬਾ ਦੱਸੇ ਉਹ ਫਿਰ ਮੈਂ ਐਵੇਂ ਥੋੜਾ ਛੱਡ ਦਿਆਂਗਾ ਮਨ ਤਨ ਨਿਰਮਲ ਕਰਤ ਕਿਆਰੋ ਇਹ ਮੈਂ ਆਪਣੇ ਆਪ ਨੂੰ ਨਿਰਮਲ ਕਰਾਂ ਆਪਣੀਆਂ ਗਲਤੀਆਂ ਛੱਡਾਂ ਆਪਣੀ ਆਲਸ ਛੱਡਾਂ ਆਪਣੀਆਂ ਕਮੀਆਂ ਆਪਣੇ ਔਗਣ ਛੱਡ ਕੇ ਨਿਰਮਲ ਕਰ ਲਵਾਂ ਕਿਆਰਾ ਬਣ ਗਿਆ ਕਿਆਰਾ ਬੀਜ ਬੀਜਣ ਤੋਂ ਪਹਿਲਾਂ ਕਿਆਰਾ ਤਿਆਰ ਕਰਨਾ ਪੈਂਦਾ ਧਰਤੀ ਤਿਆਰ ਕਰਨੀ ਪੈਂਦੀ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਇਹ ਪੰਕਤੀ ਜਰਾ ਬੋਲ ਕੇ ਸੁਣੋ ਹਾਂਜੀ
ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ
ਚੰਗੀ ਤਰ੍ਹਾਂ ਉਹਦੇ ਵਿੱਚ ਉਹ ਗਿਆਨ ਦਾ ਜਿਹੜਾ ਬੀਜ ਹੈ ਬੀਜਦਾ ਹੈ ਸਿੰਜ ਲੈਂਦਾ ਉਹਨੂੰ ਜੋ ਸਮਝਾਏਗਾ ਮੈਂ ਸਮਝਾਂ ਜ਼ਿੰਦਗੀ ਵਿੱਚ ਤੇ ਜਿਹੜਾ ਉਹ ਗਿਆਨ ਵਾਲੇ ਰਾਹ ਤੇ ਤੁਰਦਾ ਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋੜ ਉਹ ਸਾਰੇ ਵਿਕਾਰਾਂ ਤੋਂ ਤੋੜ ਕੇ ਆਪਣੇ ਆਪ ਨੂੰ ਗਲਤੀਆਂ ਸਾਰੀਆਂ ਛੱਡ ਕੇ ਆ ਰਸ ਮੈਂ ਮਗਨ ਹੋਤ ਕਿਰਪਾ ਤੇ ਇਸ ਰਸ ਚ ਮਗਨ ਹੁੰਦਾ ਹੈ ਆਪਣਾ ਲਾਈਫ ਸਟਾਈਲ ਬਦਲਦਾ ਹੈ ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋੜ ਉਹ ਬਿਖਿਆ ਵਾਲਾ ਭੈੜਾ ਰਾਹ ਤਕਲੀਫਾਂ ਵਾਲਾ ਰਾਹ ਛੱਡਦਾ ਹੈ ਮਤਲਬ ਜਿਹੜੇ ਰਾਹ ਤੇ ਲੋਕ ਤੁਰੇ ਹੈ ਵਿਕਾਰਾਂ ਵਾਲਾ ਰਾਹ ਕਹੀਏ ਆਪਾਂ ਤਕਲੀਫਾਂ ਤੇ ਆਉਂਦੀਆਂ ਹੀ ਹੈ ਜ਼ਿੰਦਗੀ ਸਗੋਂ ਜ਼ਿਆਦਾ ਹੀ ਆਉਂਦੀਆਂ ਇੱਧਰ ਨੂੰ ਤੁਰ ਕੇ ਬਾਹਰਲੀਆਂ ਤਕਲੀਫਾਂ ਨਹੀਂ
ਮਤਲਬ ਮਹਾਂ ਵਿਖਿਆ ਤੇ ਤੋਰ, ਉਹ ਜਿਹੜਾ ਮਟੀਰੀਅਲਿਜ਼ਮ ਵਿੱਚ ਸੁਰਤ ਫਸੀ ਹੋਈ ਸੀ, ਪਦਾਰਥਵਾਦ ਵਿੱਚ ਫਸੀ ਸੀ, ਉਧਰੋਂ ਤੋੜ ਕੇ ਉਹ ਗਿਆਨ ਦੇ ਰਾਹ ਤੇ ਤੁਰਦਾ। ਤੇ ਇਹ ਇਹ ਇਸੇ ਕਰਕੇ ਅਸੀਂ ਇਹ ਅਰਦਾਸ ਪਾਤਸ਼ਾਹ ਕਹਿੰਦੇ ਕਰੋ। ਹਾਂ ਸੁਣੋ,
ਆਇਆ ਸ਼ਰਨ ਦੀਨ ਦੁੱਖ ਭੰਜਨ ਚਿਤਵਾ ਤੁਮਰੀ ਓਰ,
ਮੈਂ ਸ਼ਰਨ ਤੇਰੀ ਵਿੱਚ ਆਇਆ, ਦੀਨਾਂ ਦੇ ਦੁੱਖ ਦੂਰ ਕਰਨ ਵਾਲਿਆ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇ ਮੇਰੇ ਤੇ ਵੀ ਕਿਰਪਾ ਕਰ। ਕੀ
ਅਭੈ ਭਗਵਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ,
ਤੇਰੇ ਨਾਲ ਜੁੜ ਕੇ ਤੈਨੂੰ ਚੇਤਾ ਕਰਕੇ ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਨਿਰਭੈਤਾ ਦੀ ਅਵਸਥਾ ਬਣ ਜਾਂਦੀ ਹੈ, ਪ੍ਰਭ ਨਾਨਕ ਬੰਧਨ ਛੋਰ, ਸਾਰੇ ਬੰਧਨ ਛੁੱਟ ਜਾਂਦੇ ਆ, ਬੰਦਾ ਬੰਧਨਾਂ ਤੋਂ ਮੁਕਤ ਹੋ ਜਾਂਦਾ। ਹੁਣ ਇੱਥੇ ਇਹ ਇਹ ਪੰਗਤੀ ਤੇ ਤੇਰਾ ਰੁਕਣਾ, ਭੈ ਰਹਿਤ ਹੋ ਜਾਂਦਾ ਬੰਦਾ। ਹੁਣ ਖਤਰਾ ਕਾਹਦਾ, ਕਦੇ ਸਾਨੂੰ ਕਾਮ ਆ ਦੱਬਦਾ ਹਾਵੀ ਹੋ ਜਾਂਦਾ, ਕਦੇ ਗੁੱਸਾ ਹਾਵੀ ਹੋ ਜਾਂਦਾ, ਕਦੇ ਲੋਭ ਵਿੱਚ ਫਸ ਕੇ ਬੱਚਿਆਂ ਬਾਰੇ ਸੋਚ ਕੇ ਬਾਕੀਆਂ ਬਾਰੇ ਨਹੀਂ ਸੋਚਦਾ, ਲੋਭ ਹਾਵੀ ਹੋ ਕੇ ਬੰਦਾ ਗਲਤੀਆਂ ਕਰਦਾ, ਲੋਭ ਕਦੇ ਮੋਹ ਵਿੱਚ ਫਸ ਕੇ ਗਲਤੀਆਂ ਕਰਦਾ, ਕਦੇ ਹੰਕਾਰ ਵਿੱਚ ਫਸ ਜਾਂਦੇ ਹਾਂ ਅਸੀਂ। ਹੁਣ ਬੰਧਨ ਨੇ ਜਿਹੜੇ ਇਹ ਪਏ ਹੋਏ ਆ, ਤੇ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋਂ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਉਹ ਬੰਧਨਾਂ ਨੇ ਜਿਹੜੇ ਪਏ ਹੋਏ ਨੇ, ਜਿਹੜੇ ਅਸੀਂ ਆਪ ਹੀ ਬੰਧਨ ਪਾਏ ਹੋਏ ਆ, ਆਪ ਹੀ ਬੰਧਨ ਪਾਏ ਆ ਸਾਨੂੰ, ਸਾਨੂੰ ਬੰਧਨ ਜਿਹੜੇ ਜਿੰਨੇ ਸਾਡੇ 'ਚ ਬੰਧਨ ਪਏ ਹੋਏ ਆ, ਜਿਨ੍ਹਾਂ ਤੋਂ ਅਸੀਂ ਮੁਕਤ ਹੋਣਾ ਹੈ, ਉਹ ਬੰਧਨ ਕਿਸੇ ਨੇ ਨਹੀਂ ਪਾਏ, ਅਸੀਂ ਆਪ ਹੀ ਪਾਏ ਆ, ਕਿਸੇ ਨੇ ਨਹੀਂ ਪਾਏ। ਉਹਨਾਂ ਬੰਧਨਾਂ ਨੂੰ ਪਾਇਆ ਵੀ ਅਸੀਂ ਆਪ ਹੈ ਤੇ ਛੱਡਣੇ ਵੀ ਅਸੀਂ ਆਪ ਹੈ। ਪਰ ਜੇ ਤੁਸੀਂ ਸੋਚੋਗੇ, ਕੁਦਰਤ ਦਾ ਨਿਯਮ ਹੈ, ਜਿਹੜਾ ਪਾਉਣਾ ਚਾਹੁੰਦਾ ਹੈ ਉਹਨੂੰ ਵੀ ਤਥਾਸਤੂ ਹੀ ਹੈ, ਜਿਹੜਾ ਛਡਾਉਣਾ ਚਾਹੁੰਦਾ ਹੈ ਉਹਨੂੰ ਵੀ ਤਥਾਸਤੂ ਹੀ ਹੈ। ਪਰਮਾਤਮਾ ਕਹੋ, ਤੁਸੀਂ ਕੁਦਰਤ ਦੇ ਨਿਯਮ ਕਹੋ, ਕੁਦਰਤ ਦੇ ਨਿਯਮ ਏਦਾਂ ਦੇ ਹੈ, ਜੋ ਤੁਸੀਂ ਕਰਨਾ ਉਹ ਤੁਹਾਡੇ ਨਾਲ ਹੀ ਹੈ। ਮੈਂ ਬੰਧਨਾਂ 'ਚ ਫਸਿਆ ਰਹਿਣਾ ਚਾਹੁੰਦਾ ਤਾਂ ਵੀ ਕੁਦਰਤੀ ਨਿਯਮਾਂ ਮੁਤਾਬਕ ਫਸੇ ਰਹਿ ਸਕਦੇ ਹਾਂ, ਮੈਂ ਨਿਕਲਣਾ ਚਾਹੁੰਦਾ ਨਿਕਲ ਵੀ ਸਕਦੇ ਹਾਂ, ਸਾਡੀ ਵਰਜ਼ੀ ਹੈ। ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਜੇ ਪੇਟ ਵਧਾਉਣਾ, ਸਰੀਰ ਵਧਾਉਣਾ, ਢਿੱਡ ਵਧਾਉਣਾ, ਵੱਧ ਖਾਣਾ, ਤਾਂ ਵੀ ਕੁਦਰਤ ਨੇ ਕਹਿਣਾ ਠੀਕ ਹੈ ਭਾਈ ਵੱਧ ਜੂ ਤਥਾ, ਅਸੀਂ ਵੱਧ ਖਾਈ ਜਾਇਓ, ਦੋ ਕੁ ਮਹੀਨਿਆਂ ਵਿੱਚ ਹੀ ਢਿੱਡ ਫੁੱਲ ਜਾਣਗੇ। ਸਵੇਰੇ ਸ਼ਾਮ ਤਿੰਨ ਤਿੰਨ ਟਾਈਮ ਮਿੱਠਾ ਖਾਓ, ਖੋਆ ਖਾਓ, ਗੁਲਾਬ ਜਾਮੁਨ ਖਾਓ, ਮਿੱਠਾ ਹੀ ਮਿੱਠਾ ਖਾਈਓ, ਏਡੇ ਏਡੇ ਹੋ ਜਾਣਗੇ ਫੁੱਲ ਕੇ, ਵੱਧ ਜਾਏਗਾ ਕਿ ਨਹੀਂ? 5-7 ਕਿਲੋ ਵੇਟ ਮਹੀਨੇ 'ਚ ਵੱਧ, 2 ਮਹੀਨਿਆਂ 'ਚ 10-15 ਕਿਲੋ ਵੇਟ ਵੱਧ। ਕੁਦਰਤ ਕਹਿੰਦੀ ਹੈ ਠੀਕ ਹੈ, ਸ਼ਾਬਾਸ਼ ਲੱਗਾ ਰਹੇ, ਕੁਦਰਤ ਦਾ ਨਿਯਮ ਏਦਾਂ ਦਾ ਹੀ ਹੈ, ਚੌੜੇ ਕਰ ਦੂ ਸਾਨੂੰ, ਵੱਡਾ ਕਰ ਦੂ। ਤੇ ਜੇ ਅਸੀਂ ਕਹੀਏ ਵੀ ਮੈਂ 2 ਮਹੀਨਿਆਂ ਦੇ ਵਿੱਚ 10 ਕਿਲੋ ਵੇਟ ਘਟਾਉਣਾ, ਉਹਨੇ ਫਿਰ ਵੀ ਤਥਾਸਤੂ ਹੀ ਕਹਿਣਾ, ਕਹਿਣਗੇ ਤੇਰਾ ਫੈਸਲਾ ਹੈ, ਪਹਿਲਾਂ ਵਧਾਉਣ ਦਾ ਫੈਸਲਾ ਵੀ ਤੇਰੇ ਹੀ ਸੀ, ਹੁਣ ਛੱਡਣ ਦਾ ਘਟਾਉਣ ਦਾ ਫੈਸਲਾ ਵੀ ਤੇਰਾ ਹੀ ਹੈ। ਮੈਂ ਉਦੋਂ ਵੀ ਤੇਰੇ ਨਾਲ ਸੀ, ਮੈਂ ਅੱਜ ਵੀ ਤੇਰੇ ਨਾਲ, ਤੇਰੀ ਹਾਂ 'ਚ ਹਾਂ ਮਿਲਾਉਣੀ ਹੈ। ਕੁਦਰਤ ਦਾ ਨਿਯਮ ਏਦਾਂ ਦਾ, ਸਾਡੇ ਹਰ ਫੈਸਲੇ ਦੇ ਨਾਲ ਹਾਂ 'ਚ ਹਾਂ ਮਿਲਾ ਦਿੰਦਾ, ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਕੁਦਰਤ ਕਹਿੰਦੇ ਹਾਂ, ਉਹ ਹਾਂ 'ਚ ਹਾਂ, ਹਾਂ 'ਚ ਹਾਂ, ਉਲਟ ਨਹੀਂ, ਜਿਹੜਾ ਵੀ ਸੋਚਣਾ ਉਹ ਨਾਲ ਹੀ ਹੈ ਬਸ। ਹੁਣ ਜਦੋਂ ਅਸੀਂ ਕਹਿੰਦੇ ਹਾਂ ਬੰਧਨ ਪਾਉਣੇ ਨੇ, ਕਹਿੰਦੇ ਠੀਕ ਹੈ, ਤੇ ਜਦੋਂ ਅਸੀਂ ਕਹਿੰਦੇ ਛੱਡਣੇ ਨੇ, ਉਹ ਕਹਿੰਦੇ ਤਾਂ ਵੀ ਠੀਕ ਹੈ। ਮੇਰੇ ਵਿੱਚ ਦੇਖਿਓ, ਕੁਦਰਤ ਦੇ ਵਿੱਚ ਮੋਟੇ ਹੋਣ ਦਾ ਵਿਧਾਨ ਵੀ ਹੈਗਾ ਤੇ ਪਤਲੇ ਹੋਣ ਦਾ ਵਿਧਾਨ ਵੀ ਹੈਗਾ, ਤੂੰ ਜਿਹੜੇ ਰਾਹ ਤੇ ਮਰਜ਼ੀ ਤੁਰ ਪਾ, ਤੇਰੀ ਮਰਜ਼ੀ ਹੈ। ਕੁਦਰਤ ਦੇ ਵਿੱਚ ਦਿਮਾਗ ਬੰਦ ਰੱਖਣ ਦਾ ਵਿਧਾਨ ਵੀ ਹੈਗਾ, ਦਿਮਾਗ ਖੋਲ੍ਹਣ ਦਾ ਵਿਧਾਨ ਵੀ ਹੈਗਾ, ਜਿਹੜੇ ਮਰਜ਼ੀ ਰਾਹ ਤੇ ਤੁਰ ਪਾ। ਕੁਦਰਤ ਦੇ ਵਿੱਚ ਬੰਧਨ ਪਾਉਣ ਦਾ ਵਿਧਾਨ ਵੀ ਹੈਗਾ, ਨਿਯਮ ਇੱਕ ਲੋ ਬਣਿਆ, ਤੇ ਕੁਦਰਤੀ ਸਿਸਟਮ ਏਦਾਂ ਦਾ, ਬੰਧਨ ਤੋੜਨ ਦਾ ਵਿਧਾਨ ਵੀ ਹੈਗਾ। ਬੰਧਨ ਪਾਉਣੇ ਨੇ ਤਾਂ ਵੀ ਤੇਰੀ ਮਰਜ਼ੀ ਹੈ, ਜੇ ਛੱਡਣੇ ਜਾਵੇਂ ਵੀ ਅੱਜ ਛੱਡਣੇ ਨੇ ਤਾਂ ਵੀ ਤੇਰੇ ਨਾਲ। ਉਹਨੇ ਤਾਕਤ ਦੋਨਾਂ ਨੂੰ ਦੇਣੀ ਹੈ, ਚੋਰ ਨੂੰ ਵੀ ਸਾਹ ਦੇਣਾ, ਸਾਧ ਨੂੰ ਵੀ ਸਾਹ ਦੇਣਾ, ਸਾਹ ਦੋਨਾਂ ਨੂੰ ਮਿਲਦਾ, ਆਕਸੀਜਨ ਦੋਨਾਂ ਨੂੰ ਮਿਲਦੀ ਹੈ, ਧੁੱਪ ਦੋਨਾਂ ਨੂੰ ਮਿਲਦੀ ਹੈ, ਕੁਦਰਤੀ ਨਿਯਮ ਦੋਨਾਂ ਕੋਲ ਹੈ, ਉਹ ਸਾਥ ਦੇਗਾ। ਗਲਤ ਚੱਲਣਾ ਤਾਂ ਵੀ ਸਾਥ ਦਿੰਦਾ, ਠੀਕ ਚੱਲਦਾ ਤਾਂ ਵੀ ਸਾਥ ਦਿੰਦਾ। ਹੁਣ ਅਸੀਂ ਵੇਖਣਾ ਵੀ ਅਸੀਂ ਕੀ ਕਰਨਾ, ਅਸੀਂ ਸੋਚਣਾ ਵੀ ਅਸੀਂ ਕੀ ਕਰਨਾ।
ਜੇ ਹੁਣ ਤੁਸੀਂ ਕਹੋ ਵੀ ਰੱਬ ਸਾਥ ਕਿਵੇਂ ਦੇ ਦੂ, ਫਿਰ ਚੋਰ ਚੋਰੀ ਕਿਵੇਂ ਕਰਕੇ ਸਾਥ ਦਿੰਦਾ ਹੀ ਹੈ, ਸਾਰੀ ਜ਼ਿੰਦਗੀ ਲੁੱਟੀ ਜਾਂਦੀ। ਇੱਥੇ ਵੱਡੇ ਵੱਡੇ ਲੀਡਰ ਨੇ ਜਿਹੜੇ 100-100 ਸਾਲ ਦੇ ਹੋਏ ਪਏ, ਲੁੱਟ ਕੇ ਖਾ ਕੇ ਸਾਥ ਦਿੱਤਾ ਹੀ ਹੈ, ਸਾਥ ਦਿੱਤਾ ਕੁਦਰਤ ਸਾਥ ਦੇਈ ਜਾਂਦੀ। ਧੁੱਪ ਵੀ ਚੜ੍ਹ ਰਹੀ, ਆਕਸੀਜਨ ਵੀ ਲੈ, ਫਰੂਟ ਵੀ ਖਾ ਰਿਹਾ, ਫਲ ਵੀ ਖਾ ਰਿਹਾ, ਸਬਜ਼ੀਆਂ ਵੀ ਖਾਈ ਜਾਂਦਾ, ਸਾਰਾ ਕੁਝ ਖਾਈ ਜਾਂਦਾ। ਇੱਦਾਂ ਤਾਂ ਕੁਦਰਤ ਕਰਦੀ ਹੋਈ ਨਹੀਂ ਵੀ ਤੈਨੂੰ ਮੈਂ ਤਾਕਤ ਨਹੀਂ ਦੇਣੀ, ਤੂੰ ਤਾਂ ਲੁੱਟ ਕੇ ਖਾ ਗਿਆ ਪੰਜਾਬ ਨੂੰ। ਕਹਿੰਦੇ ਠੀਕ ਹੈ, ਤੂੰ ਕਹਿ ਮੈਂ ਠੀਕ ਹਾਂ, ਉਹ ਕਹਿੰਦੇ ਤਾਂ ਵੀ ਮੈਂ ਤੇਰੇ ਨਾਲ। ਮਤਲਬ ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਜਿਹਾ, ਕੋਈ ਫਰਕ ਨਹੀਂ। ਅਸੀਂ ਬੰਧਨ ਪਾਉਣੇ ਨੇ ਜਾਂ ਛੱਡਣੇ ਨੇ ਇਹ ਸਾਡੀ ਮਰਜ਼ੀ ਹੈ। ਜਦੋਂ ਅਸੀਂ ਪਾਉਣੇ ਨੇ ਤਾਂ ਵੀ ਪੈ ਸਕਦੇ ਨੇ। ਜੇ ਇੱਥੇ ਇਹ ਸ਼ਬਦ ਦੇ ਵਿੱਚ ਕੀ ਹੈ, ਆਇਓ ਸ਼ਰਨ ਦੀਨ ਦੁੱਖ ਭੰਜਨ, ਇਹ ਹੁਣ ਉਹ ਅਵਸਥਾ ਹੈ ਵੀ ਮੈਂ ਛੱਡਣੇ ਚਾਹੁੰਦਾ। ਆਇਓ ਸ਼ਰਨ ਦੀਨ ਦੁੱਖ ਭੰਜਨ, ਚਿਤਵੋ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਇਹ ਛੱਡਣ ਦੀ ਗੱਲ ਹੈ, ਜਿਹੜਾ ਮਰਜ਼ੀ ਛੱਡਣਾ ਚਾਹੇ ਛੁੱਟ ਸਕਦੇ ਹੈ, ਜਿਹੜਾ ਮਰਜ਼ੀ ਬੰਦਾ ਮੁਕਤ ਹੋਣਾ ਚਾਹੇ ਹੋ ਸਕਦਾ, ਜਿਉਂਦਾ ਮੁਕਤ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਮਰਨ ਤੋਂ ਬਾਅਦ ਬੰਧਨਾਂ ਤੋਂ ਮੁਕਤ ਨਹੀਂ ਹੋਣਾ, ਜਿਉਂਦੇ ਜਿਉਂਦੇ ਬੰਧਨਾਂ ਤੋਂ ਮੁਕਤ ਹੋਣਾ। ਬੇਣੀ ਕਹੇ ਸੁਨੋਰੇ ਭਗਤੋ, ਮਰਨ ਮੁਕਤ ਕੇ ਨਪਾਈ, ਮਰ ਕੇ ਮੁਕਤੀ ਦੀਆਂ ਗੱਲਾਂ ਕਿਉਂ ਕਰਦੇ ਹੋ। ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ, ਪਰ ਜਿੰਨੇ ਮਰਿਆਂ ਦੇ ਭੋਗ ਪੈਂਦੇ ਆ, ਕੀ ਮੁਕਤੀ ਦੇ ਲਈ ਅਰਦਾਸ ਨਹੀਂ ਹੁੰਦੀ? ਬੋਲੋ, ਇਹਦੀ ਆਤਮਾ ਨੂੰ ਮੁਕਤ ਕਰ ਦਿਓ। ਸਾਡੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਕਰਾ ਕੇ ਮਰਨ ਤੋਂ ਬਾਅਦ ਇਹੀ ਕਹਿੰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ ਮਰਨ ਤੋਂ ਮੁਕਤੀ ਦੱਸੋ, ਕਿਹਨੇ ਵੇਖੀ? ਸਹਿਜ ਪਾਠ ਹੁੰਦੇ ਨੇ, ਖੰਡ ਪਾਠ ਹੁੰਦੇ ਨੇ, ਕਹਿੰਦੇ ਕਾਹਦੇ ਲਈ ਕਰਾਉਂਦੇ? ਕਹਿੰਦੇ ਬੰਦੇ ਦੀ ਜੀਵ ਆਤਮਾ ਕਹਿੰਦੇ ਅੱਗੇ ਪਹੁੰਚੇ ਸਵਰਗ ਚ। ਪਰ ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ ਨੇ ਕੋਈ ਗੱਲ ਹੈ ਹੀ ਨਹੀਂ। ਕਵਲ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਉ ਰਾਤੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਕਹਿੰਦੇ ਸਾਨੂੰ ਅਕਲ ਆ ਗਈ ਕਿਹੜਾ ਸਵਰਗ ਤੇ ਕਿਹੜਾ ਨਰਕ, ਕੋਈ ਸਵਰਗ ਨਹੀਂ ਹੁੰਦਾ, ਕੋਈ ਨਰਕ ਨਹੀਂ ਹੁੰਦਾ। ਲੈ ਸਿੱਖਾਂ ਦੇ ਹਰੇਕ ਕਾਰਡ ਤੇ ਲਿਖਿਆ ਸਵਰਗ ਵਾਸੀ ਫਲਾਣਾ ਸਿੰਘ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਵਰਗ ਹੁੰਦਾ ਹੀ ਨਹੀਂ। ਕੀ ਕਰੀਏ ਦੱਸੋ, ਸਿੱਖ ਨੇ ਅਸੀਂ, ਸਿੱਖਾਂ ਕੋਈ ਹੈ ਗੱਲਬਾਤ ਸਿੱਖਾਂ ਵਾਲੀ? ਘਰਾਂ ਚ ਕਿੰਨੇ ਲਾਈਵ ਸੁਣਦੇ ਹੋਣਗੇ, ਸੋਚ ਕੇ ਵੇਖੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਉ ਰਾਦੇ। ਕਿਹੜਾ ਸਵਰਗ ਕਿਹੜਾ ਨਰਕ, ਗੁਰੂ ਭਗਤ ਕਬੀਰ ਜੀ ਦਾ ਵਚਨ। ਅਸੀਂ ਸਭ ਰੱਦ ਕਰਤਾ, ਤੁਹਾਡੇ ਬਣਾਏ ਹੋਏ ਨੇ ਨਰਕ ਵੀ, ਉੱਤੇ ਨਰਕ ਹੈ, ਉੱਤੇ ਸਵਰਗ ਹੈ, ਉੱਤੇ ਰੱਬ ਹੈ, ਉੱਤੇ ਦਰਗਾਹ ਹੈ, ਉੱਤੇ ਸਾਡੇ ਵਾਲਿਆਂ ਨੇ ਨਵਾਂ ਨਾਂ ਰੱਖ ਲਿਆ, ਉੱਤੇ ਸੱਚਖੰਡ ਹੈ, ਨਾਂ ਬਦਲਿਆ, ਉੱਤੇ ਸੱਚਖੰਡ ਹੈ ਨਾਂ ਰੱਖ ਲਿਆ। ਪਰ ਗੁਰਬਾਣੀ ਇਹ ਸਾਰੀਆਂ ਚੀਜ਼ਾਂ ਨੂੰ ਰਿਜੈਕਟ ਕਰਦੀ ਹੈ, ਰੱਦ ਕਰਦੀ ਹੈ, ਮੰਨਦੀ ਨਹੀਂ। ਪਰ ਸਿੱਖ ਸਵਰਗ ਵਾਸੀ ਲਿਖਦੇ ਹੈ, ਸੱਚਖੰਡ ਵਾਸੀ ਸਵਰਗ। ਮਹਾਂਪੁਰਖ ਜਿਹੜੇ ਚੜ੍ਹਾਈ ਕਰਨਗੇ ਉਹਨਾਂ ਦੇ ਨਾਂ ਪਿੱਛੇ ਕੀ ਲਿਖਿਆ ਹੁੰਦਾ? ਸੱਚਖੰਡ ਵਾਸੀ। ਤੇ ਆਮ ਜਿਹੜੇ ਆਮ ਲੋਕ ਨੇ ਉਹਨਾਂ ਦੇ ਕਾਰਡ ਤੇ ਕੀ ਲਿਖਿਆ ਹੁੰਦਾ? ਸਵਰਗ ਵਾਸੀ। ਵੀ ਉਹ ਸਵਰਗ 'ਚ ਜਾਂਦੇ ਨੇ, ਉਹ ਸੱਚਖੰਡ 'ਚ ਜਾਂਦੇ ਨੇ, ਏਦਾਂ ਲਿਖਿਆ ਨਾ, ਫਿਰ ਕਿੱਧਰ ਰਹਿ ਗਈ ਸਿੱਖੀ? ਅਸੀਂ ਤੇ ਐਂ ਕਹਿੰਦੇ ਵੀ ਅਸੀਂ ਨੀ ਭਾਈ ਮੰਨਦੇ, ਮਰਨ ਤੋਂ ਬਾਅਦ ਖੰਡ ਪਾਠ ਕਰਾਇਆ ਅਕਲ ਸਾਨੂੰ ਦੇਣ ਲਈ, ਸਹਿਜ ਪਾਠ ਚੱਲ ਰਿਹਾ, ਅਸੀਂ ਬਾਣੀ ਸੁਣਾਂਗੇ, ਸਾਡੀਆਂ ਅੱਖਾਂ ਖੁੱਲਣ ਮਾੜੀਆਂ ਮੋਟੀਆਂ, ਮਾੜਾ ਮੋਟਾ ਸਾਡਾ ਦਿਮਾਗ ਚੱਲ ਪਈ। ਮਰਿਆ ਦੇ ਮਰ ਗਿਆ ਉਹਨੇ ਦੱਸ ਕਿੱਥੇ ਜਾਣਾ? ਤੱਤ ਪੰਜ ਸੀ, ਪੰਜੇ ਚ ਰਲ ਗਏ, ਪੰਜਾਂ ਤੱਤਾਂ ਚ ਜਿਹੜੀ ਐਨਰਜੀ ਸੀ ਉਹ ਐਨਰਜੀ ਚਲੇ ਗਈ, ਇੱਥੇ ਹੀ ਸੀ ਨਾ ਸਾਰਾ, ਇੱਥੋਂ ਹੀ ਸਾਹ ਲਿਆ ਸੀ, ਇਹਦੇ ਵਿੱਚ ਹੀ ਫਿਰ ਚਲਿਆ ਗਿਆ, ਵਿੱਚੇ ਹੀ ਤੁਸੀਂ ਸਾਹ ਲੈਂਦੇ ਆ, ਗੁਬਾਰਾ ਭਰ ਜਾਂਦਾ ਕਿ ਨਹੀਂ? ਸਾਹ ਲਓ, ਗੁਬਾਰਾ ਭਰ ਗਿਆ ਹੈ ਨਾ, ਇਹਦਾ ਮਤਲਬ ਸਾਹ ਐਂ ਹੈ ਨਾ, ਉਹਦੇ ਵਿੱਚ ਹੀ ਹੈ, ਤੁਹਾਡੇ ਅੰਦਰੋਂ ਆਇਆ, ਉਹ ਤੁਹਾਡੇ ਵਿੱਚ ਹੀ ਸੀ, ਉਹ ਤੁਹਾਡੇ ਅੰਦਰੋਂ ਬਾਹਰ ਆ ਗਿਆ। ਅਸੀਂ ਅੰਦਰ ਸਾਹ ਲੈ, ਅਸੀਂ ਅਸਤਿਤਵ ਜਿਹੜਾ ਸਾਡਾ ਇਹ ਇੱਕ ਦੇ ਨਾਲ ਹੀ ਜੁੜੇ ਹੋਏ ਆ, ਅਟੈਚ ਹੀ ਆ ਅਸੀਂ, ਉਹ ਸਾਨੂੰ ਦਿਸ ਰਿਹਾ, ਬਾਕੀ ਸਾਹ ਸਾਨੂੰ ਦਿਸ ਨਹੀਂ ਰਿਹਾ, ਗੁਬਾਰੇ ਵਾਲਾ ਨਜ਼ਰ ਆ ਰਿਹਾ ਨਾ ਵੀ ਹਾਂ ਆਹ ਇੰਨੀ ਹਵਾ ਮੇਰੀ ਅੰਦਰੋਂ ਨਿਕਲੀ ਹੈ। ਇੱਦਾਂ ਹੀ ਪਤਾ ਨਹੀਂ ਆ ਕਿੰਨੀ ਅਸੀਂ ਇੱਦਾਂ ਹੀ ਇੱਕ ਜੁੜੇ ਹੋਏ ਆ। ਕਾਦਰ ਇਹਦਾ ਜਦੋਂ ਇਹ ਸਰਗੁਣ ਰੂਪ ਵਿੱਚ ਹੈ ਤੇ ਆ ਹੈ, ਆਕਸੀਜਨ ਨਾ ਆਵੇ, ਸਾਹ ਨਾ ਆਵੇ ਤੇ ਜ਼ਿੰਦਗੀ ਖਤਮ ਹੈ। ਪਰ ਉਹ ਹਵਾ ਦਿਸਦੀ ਤੇ ਹੈ ਨਹੀਂ, ਜਦੋਂ ਅਣ ਦਿਸਦੀ ਹੈ, ਅਣ ਦਿਸਦਾ ਨਿਰਗੁਣ, ਤੇ ਤਾਕਤ ਸਾਰੀ ਇਹਨੂੰ ਮਿਲਦੀ ਕਾਹਦੇ ਨਾਲ ਹੈ? ਸਰਗੁਣ ਨੂੰ। ਉਹਦੇ ਨਾਲ ਤਾਂ ਕਰਕੇ ਨਿਰਗੁਣ ਸਰਗੁਣ ਇੱਕੋ ਹੀ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਨ ਸਗਲੀ ਮੋਹੀ ਨਿਰਗੁਣ ਹੀ ਸਰਗੁਣ ਨੂੰ ਤਾਕਤ ਦੇ ਰਿਹਾ ਤੇ ਸਰਗੁਣ ਹੀ ਨਿਰਗੁਣ ਨੂੰ ਤਾਕਤ ਦੇ ਰਿਹਾ ਇੱਕੋ ਹੀ ਨਹੀਂ ਇਕੱਠੇ ਹੀ ਇਕੱਠਾ ਹੀ ਕੰਮ ਕਰਦੇ ਭੁਲੇਖਾ ਹੈ ਬਸ ਭਰਮ ਬਣਿਆ ਹੋਇਆ ਵੀ ਰੱਬ ਹੋਰ ਹੈ ਅਸੀਂ ਹੋਰ ਹਾਂ ਕੋਈ ਏਦਾਂ ਕੁਛ ਨਹੀਂ ਤੇ ਸਾਡੀ ਤੇ ਫਿਲੋਸਫੀ ਵੱਖਰੀ ਹੈ ਗੁਰਬਾਣੀ ਦੀ ਤੇ ਸੋਚ ਹੀ ਵੱਖਰੀ ਸੀ ਪਰ ਜਿੱਡਾ ਢਾਂਚਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬਣਿਆ ਸਾਰਾ ਹੀ ਫੇਕ ਹੈ ਸਾਰਾ ਫੇਕ ਹੈ ਸਿੱਖ ਜਗਤ ਦੀਆਂ ਸਾਰੀਆਂ ਮਨੌਤਾਂ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਹੈ ਫੇਕ ਹੈ ਅਸਲੀ ਨਹੀਂ ਹੈ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਜਿਵੇਂ ਵੇਖੋ ਅੰਬ ਦਾ ਦਰਖਤ ਨਿਕਲੇਗਾ ਅੰਬ ਦੀ ਗਿੱਟ ਖਚੋ ਗੰਨਾ ਨਿਕਲੇਗਾ ਉਹਦਾ ਬੀਜ ਹੋਰ ਹੈ ਨਾ ਅੰਬ ਦਾ ਹੋਰ ਹੈ ਮਿਰਚ ਦਾ ਹੋਰ ਹੈ ਜਿਹੜੀ ਆ ਸਾਡੀ ਸਿੱਖੀ ਅੱਜ ਨਜ਼ਰ ਆਉਂਦੀ ਹੈ ਸਾਨੂੰ ਇਹਨੂੰ ਫੋਲੋ ਫੋਲੀ ਜੋ ਥੱਲੇ ਜਿਹੜੇ ਦਾ ਬੀਜ ਹੈ ਉਹ ਸੂਰਜ ਪ੍ਰਕਾਸ਼ ਵਰਗਾ ਗ੍ਰੰਥ ਹੈ ਇਹ ਉਹਦੇ ਚੋਂ ਨਿਕਲਿਆ ਬੀਜ ਹੈ ਨਿਕਲਣਾ ਕੀ ਚਾਹੀਦਾ ਸੀ ਗੁਰੂ ਗੁਰੂ ਸਾਹਿਬ ਦੇ ਵੇਲੇ ਕੀ ਪਲ ਗੁਰੂ ਗੋਬਿੰਦ ਸਿੰਘ ਵੇਲੇ ਦੀ ਸਿੱਖੀ 40 ਸਿੱਖ ਚਮਕੌਰ ਦੀ ਗੜੀ ਵਾਲੇ ਜਾਂ ਹੋਰ ਉਸ ਵੇਲੇ ਦੇ ਖਾਸ ਜਦੋਂ ਉਹ ਸਿੱਖੀ ਨੂੰ ਆਪਾਂ ਫੋਲਦੇ ਸੀ ਥੱਲੇ ਜਦੋਂ ਬੀਜ ਨਿਕਲਦਾ ਸੀ ਉਹ ਨਿਕਲਦਾ ਸੀ ਗੁਰੂ ਗ੍ਰੰਥ ਸਾਹਿਬ ਜਿਹੜਾ ਅੱਜ ਦੀ ਸਿੱਖੀ ਹੈ ਇਹ ਕਿਸੇ ਹੋਰ ਦੇ ਉੱਤੇ ਬਣਾਈ ਗਈ ਹੈ ਇਹ ਬੂਟਾ ਉੱਗਿਆ ਹੈ ਪਰ ਕਿਸੇ ਹੋਰ ਚੀਜ਼ ਤੇ ਉੱਗਿਆ ਜਿਵੇਂ ਬੀਜ ਫੈਲ ਕੇ ਦਰਖਤ ਬਣਦਾ ਹੈ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਦੀ ਕਥਾ ਹੀ ਅਸੀਂ ਪਿੰਡਾਂ 'ਚ ਸੁਣ ਕੇ ਅਸੀਂ ਤਜਵਾਨ ਹੋਏ ਹਾਂ ਜੋ ਸਾਨੂੰ ਸਾਖੀਆਂ ਸੁਣਾਈਆਂ ਇਤਿਹਾਸ ਸੁਣਾਏ ਗੁਰਦੁਆਰੇ ਬਣਾਏ ਨਿਸ਼ਾਨੀਆਂ ਬਣਾ ਦਿੱਤੀਆਂ ਉਹ ਬਣਾਈਆਂ ਨੇ ਇਹ ਸਾਰਾ ਕੁਝ ਸੂਰਜ ਪ੍ਰਕਾਸ਼ 'ਚੋਂ ਨਿਕਲਿਆ ਤੇ ਅੱਜ ਵਾਲਾ ਸਿੱਖ ਜਗਤ ਬਣ ਗਿਆ ਤੇ ਜੇ ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲਦਾ ਤੇ ਸਿੱਖ ਹੋਰ ਤਰ੍ਹਾਂ ਦੇ ਹੋਣੇ ਸੀ ਫਿਰ ਸਿੱਖ ਚਾਪਲੂਸ ਨਹੀਂ ਸੀ ਹੋਣੇ ਸਿੱਖ ਵਹਿਮੀ ਨਹੀਂ ਸੀ ਹੋਣੇ ਸਿੱਖ ਕਰਮਕਾਂਡੀ ਨਹੀਂ ਸੀ ਹੋਣੇ ਸਿੱਖ ਵੱਖਰੇ ਹੋਣੇ ਸੀ ਸਿੱਖਾਂ ਦੀ ਸੋਚ ਵੱਖਰੀ ਹੋਣੀ ਸੀ ਫਿਰ ਸਿੱਖ ਦਿਮਾਗੀ ਹੋਣੇ ਸੀ ਹੁਣ ਸਿੱਖ ਜਜ਼ਬਾਤੀ ਨੇ ਦਿਮਾਗੀ ਨਹੀਂ ਨੇ ਬਬੇਕੀ ਨਹੀਂ ਨੇ ਇਮੋਸ਼ਨਲੀ ਹਨ ਇੰਟੈਲੀਜੈਂਟ ਨਹੀਂ ਨੇ ਇੰਟੈਲੀਜੈਂਸ ਜਿਹਨੂੰ ਅਸੀਂ ਕਹਿੰਦੇ ਹਾਂ ਬਬੇਕ ਉਹ ਨਹੀਂ ਕੰਮ ਕਰਦਾ ਇਮੋਸ਼ਨ ਚਲਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀ ਸਿੱਖੀ ਹੋਰ ਤਰ੍ਹਾਂ ਦੀ ਹੋਣੀ ਸੀ ਇਹ ਸੂਰਜ ਪ੍ਰਕਾਸ਼ ਚੋਂ ਨਿਕਲੀਆਂ ਗ੍ਰੰਥਾਂ ਚੋਂ ਨਿਕਲੀ ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਕਈ ਨੇ ਇਹ ਉਹਨਾਂ ਚੋਂ ਨਿਕਲੀ ਸਿੱਖੀ ਹੈ ਤੁਸੀਂ ਨੋਟ ਕਰ ਲਓ ਮੈਨੂੰ ਮੈਂ ਸਵਰਗਵਾਸ ਕਿਹਾ ਦਾਨ ਪੁੰਨ ਪਾਠ ਪੂਜਾ ਤੀਰਥ ਨਹਾਉਣ ਜੋਤਾਂ ਮਰਨ ਤੋਂ ਬਾਅਦ ਸਰਾਧ ਮਰਨ ਤੋਂ ਬਾਅਦ ਬੰਦਾ ਕਿੱਧਰੋਂ ਜਾਂਦਾ ਹੈ ਅਵਤਾਰਵਾਦ ਕਰਾਮਾਤਾਂ ਇਹ ਸਾਰਾ ਕੁਛ ਇਹ ਨਾ ਲੱਭੀ ਜਾਓ ਇਹਨੂੰ ਫੋਲੋ ਜਰਾ ਸਿੱਖੀ ਦੀਆਂ ਜੜ੍ਹਾਂ ਸਾਰਾ ਸਿੱਖ ਜਗਤ ਇੱਦਾਂ ਮੰਨਦਾ ਤੇ ਇਹਦੀਆਂ ਜੜ੍ਹਾਂ 'ਚ ਨਿਕਲੇਗਾ ਸੂਰਜ ਪ੍ਰਕਾਸ਼ ਗ੍ਰੰਥ ਇੱਦਾਂ ਦੇ ਗ੍ਰੰਥ ਨਿਕਲਦੇ ਪਰ ਬੀਜ ਹੁੰਦਾ ਗੁਰੂ ਗ੍ਰੰਥ ਸਾਹਿਬ ਫਿਰ ਬੂਟਾ ਉੱਗਦਾ ਫਿਰ ਉਹ ਦਰਖਤ ਬੜਾ ਵਧੀਆ ਹੋਣਾ ਸੀ ਇੱਦਾਂ ਦਾ ਨਹੀਂ ਸੀ ਹੋਣਾ ਜਿਹੜਾ ਅੱਜ ਉਹ ਬੜਾ ਕਮਾਲ ਦਾ ਹੋਣਾ ਸੀ ਉਹ ਇੱਕ ਸੋਚ ਹੀ ਵੱਖਰੀ ਹੋਣੀ ਸੀ ਹੁਣ ਤੇ ਅਸੀਂ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਵੀ ਕਸ਼ਹਿਰਾ ਧਾਰੀ ਬਾਂਬਣ ਦਸਤਾਰ ਧਾਰੀ ਬਾਂਬਣ ਹਾਂ ਅਸੀਂ ਪਗੜੀ ਧਾਰੀ ਬਾਂਬਣ ਹਾਂ ਅਸੀਂ ਉਹੀ ਸੋਚ ਹੈ ਸਾਡੀ ਜੋ ਅਸੀਂ ਅੱਜ ਤੱਕ ਪੜ੍ਹਿਆ ਹੈ ਕਥਾ ਕੀਤੀ ਸੂਰਜ ਪ੍ਰਕਾਸ਼ ਦੀ ਬਾਬਿਆਂ ਨੇ ਦੀਵਾਨ ਲਾਏ ਸਾਖੀਆਂ ਕਿਹਦੇ ਚੋਂ ਸੁਣਾਈਆਂ ਸੂਰਜ ਪ੍ਰਕਾਸ਼ ਚੋਂ ਜਿੰਨੇ ਅੱਜ ਤੱਕ ਜੰਮ ਸ਼ੁਰੂ ਤੋਂ ਲੈ ਕੇ ਅਸੀਂ ਬਚਪਨ ਤੋਂ ਜੋ ਸੁਣਿਆ ਸਿੱਖੀ ਬਾਰੇ ਉਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਨਹੀਂ ਸੁਣੀ ਹੋਰ ਹੀ ਕੁਝ ਸੁਣਿਆ ਇਸੇ ਕਰਕੇ ਸਿੱਖੀ ਅਜ ਇਹੋ ਜਿਹੀ ਹੈ ਉਲਝੀ ਤਾਂ ਨਹੀਂ ਹੈ ਤੇ ਜਦੋਂ ਅਸੀਂ ਗੁਰਬਾਣੀ ਨੂੰ ਸਮਝ ਕੇ ਪਾਤਸ਼ਾਹ ਦਾ ਨਜ਼ਰੀਆ ਦੇਖਦੇ ਹਾਂ ਪਾਤਸ਼ਾਹ ਦਾ ਪੁਆਇੰਟ ਆਫ ਵਿਊ ਵੇਖਦੇ ਹਾਂ ਸਤਿਗੁਰੂ ਜੀ ਦੀ ਸੋਚ ਹੈ ਜਿਹੜੀ ਉਹ ਬੜੀ ਡਿਫਰੈਂਟ ਹੈ ਬੜੀ ਵੱਖਰੀ ਹੈ ਤਾਂ ਹੀ ਤੇ ਉਹਨਾਂ ਤੋਂ ਤੇ ਜਿੰਦ ਵਾਰਨ ਨੂੰ ਜੀ ਕਰਦਾ ਅਗਲੇ ਇੰਨਾ ਸੋਹਣੀ ਸੋਚ ਤੇ ਇਹ ਜਿਹੜੀ ਸੋਚ ਹੈ ਇਹ ਸੁਣਿਓ ਇੱਕ ਹੋਰ ਇਹਦਾ ਦੱਸਦੇ ਆ ਗੁਰੂ ਗ੍ਰੰਥ ਸਾਹਿਬ ਜੇ ਵਿੱਚੋਂ ਸਿੱਖੀ ਨਿਕਲੂ ਤੇ ਬੰਦਾ ਡਿਵੈਲਪ ਹੁੰਦਾ ਹੈ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਆਮ ਲੋਕ ਡਿਵੈਲਪ ਹੁੰਦੇ ਨੇ ਜੇ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਚੋਂ ਸਿੱਖੀ ਨਿਕਲੂ ਫਿਰ ਤੀਰਥ ਸਥਾਨ ਡਿਵੈਲਪ ਹੁੰਦੇ ਨੇ ਗੋਲਕਾਂ ਡਿਵੈਲਪ ਹੁੰਦੀਆਂ ਪੁਜਾਰੀ ਡਿਵੈਲਪ ਹੁੰਦਾ, ਸਿੱਖੀ ਡਿਵੈਲਪ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀ ਸਿੱਖ ਉਹ ਫਿਰ ਆਮ ਬੰਦੇ ਦੇ ਜੀਵਨ ਚ ਵਿਕਾਸ ਵਾਪਰਦਾ, ਆਮ ਬੰਦਿਆਂ ਦੀ ਜ਼ਿੰਦਗੀ ਚ ਵਿਕਾਸ ਹੁੰਦਾ ਹੈ, ਜ਼ਿੰਦਗੀ ਸੋਹਣੀ ਬਣੂ। ਇਹਦੇ ਨਾਲ ਤੀਰਥ ਸਥਾਨ ਵੱਡੇ ਬਣੀ ਜਾਣਗੇ, ਪਰ ਲੋਕਾਂ ਦੀ ਸੋਚ ਵੱਡੀ ਨਹੀਂ ਬਣਨੀ। ਤੇ ਜੇ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੇਗੀ ਸਿੱਖੀ ਫਿਰ ਲੋਕਾਂ ਦੀ ਸੋਚ ਵੱਡੀ ਨਹੀਂ, ਫਿਰ ਸੰਗ ਮਰਮਰ ਨਹੀਂ, ਫਿਰ ਸੋਚ ਪੱਕੀ ਹੋ, ਫਿਰ ਸੁਨਹਿਰੀ ਭਵਿੱਖੂ, ਫਿਰ ਸੋਨਾ ਨਹੀਂ, ਫਿਰ ਸੁਨਹਿਰੀ ਭਵਿੱਖੂ। ਉਹ ਸੋਚ ਵੱਖਰੀ ਹੈ, ਉਹਦਾ ਬੜਾ ਫਰਕ ਹੈ। ਤਾਂ ਕਰਕੇ ਕਿਹੜਾ ਨਰਕ ਕਿਹੜਾ ਸਵਰਗ, ਕਹਿੰਦੇ ਅਸੀਂ ਤੇ ਰੱਦ ਤੇ ਸਾਰੇ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਸਾਨੂੰ ਨੀ ਕਹਿੰਦੇ ਡਰ ਡੁਰ ਲੱਗਦਾ ਕਿਹੜੇ ਸਵਰਗ ਤੇ ਜਾਣਾ ਕਿਹੜੇ ਨਰਕ ਤੇ ਜਾਣਾ। ਤਾਂ ਕਰਕੇ ਇੱਥੇ ਤੱਕ ਗੱਲ ਸਮਝ ਲਈਏ ਕਿ ਬੰਧਨਾਂ ਤੋਂ ਮੁਕਤ ਹੋਣਾ ਇਹ ਸਾਡੀ ਆਪਣੀ ਮਰਜ਼ੀ ਹੈ। ਤੇ ਇੱਥੇ ਕਬੀਰ ਜੀ ਜਿਹੜੀ ਗੱਲ ਪਾਤਸ਼ਾਹ ਕਰ ਰਹੇ ਹੈ, ਧੰਨ ਗੁਰੂ ਅਰਜਨ ਦੇਵ ਜੀ, ਉਹ ਮੁਕਤ ਹੋਣ ਦੀ ਗੱਲ ਕਰਦੇ, ਕਹਿੰਦੇ ਮੈਂ ਬੰਧਨਾਂ ਤੋਂ ਮੁਕਤ ਹੋਣ ਦੀ ਗੱਲ ਕਰਦਾ। ਇੱਥੇ ਬਸ ਮਰਜ਼ੀ ਸਾਡੀ ਹੈ, ਜਿਹੜੇ ਮਰਜ਼ੀ ਰਾਹ ਤੇ ਤੁਰ ਪਈਏ ਸਾਨੂੰ ਆਪ ਸੋਚਣਾ ਪੈਣਾ। ਮਾੜੇ ਦਾ ਜ਼ਿੰਮੇਵਾਰ ਵੀ ਅਸੀਂ ਹਾਂ ਤੇ ਚੰਗੇ ਦੇ ਜ਼ਿੰਮੇਵਾਰ ਵੀ ਅਸੀਂ ਹਾਂ। ਜਿੱਦਾਂ ਦੀ ਜ਼ਿੰਦਗੀ ਜੀਣੀ ਹੈ ਉਹ ਸਾਡੇ ਇਖਤਿਆਰ ਹੈ, ਸਾਡੇ ਹੱਥ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਹੋ ਜਿਹਾ ਬੀਜਣਾ ਉਹੋ ਜਿਹਾ ਵੱਢਣਾ ਪੈਣਾ। ਆਪਾਂ ਕਿੰਨੀ ਵਾਰੀ ਇਹ ਗੱਲ ਕਰਦੇ ਹਾਂ,
ਤੇਰੇ ਕਰਮਾਂ ਦਾ ਮੇਰੇ ਆ।
ਹਰ ਤੇਰੇ ਕਰਮਾ
ਇਹਾ ਬੀਜੇ ਸੋਲੋਣਾ ਕਰਮਾ ਸੰਧੜਾ ਖੇਤ ਜਿਹੋ ਜਿਹਾ ਬੀਜਣਾ ਹੈ ਉਹੋ ਜਿਹਾ ਵੱਢਣਾ ਸੋਚ ਸਮਝ ਕੇ ਬੀਜੀਏ ਅਕਲ ਦੇ ਰਾਹ ਤੇ ਤੁਰੀਏ ਸਮਝ ਵਾਲੇ ਪਾਸੇ ਤੁਰੀਏ ਬਾਰ 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 ਆਪਾਂ ਇਹ ਗੱਲ ਰਿਪੀਟ ਕਰਦੇ ਹਾਂ ਹਰ ਦੀਵਾਨ ਚ ਕਰਦੇ ਹਾਂ ਹਜ਼ਾਰਾਂ ਵਾਰੀ ਕਰਦੇ ਹਾਂ ਲੱਖਾਂ ਵਾਰੀ ਕਰ ਦਿੱਤੇ ਪਿਛਲਿਆਂ ਸਾਲਾਂ ਮੈਂ ਕੱਲ ਵੀ ਦੀਵਾਨ ਚ ਉੱਥੇ ਕਿਹਾ ਅਨੰਦਪੁਰ ਸਾਹਿਬ ਬਈ ਜਿਹੜਾ ਦਿਮਾਗ ਹੈ ਨਾ ਜਿਵੇਂ ਹੁਣ ਮੰਨ ਲਓ ਪੈਰਾਸ਼ੂਟ ਹੈ ਜਿਹੜਾ ਪੈਰਾਸ਼ੂਟ ਉਹ ਕਿੱਡੀ ਕੰਮ ਦੀ ਚੀਜ਼ ਹੈ ਕੰਮ ਦੀ ਚੀਜ਼ ਹੈ ਕਿੱਥੋਂ ਤੁਸੀਂ ਵੇਖੋ ਪਹਾੜੀ ਤੋਂ ਛਾਲ ਮਾਰੋ ਪੈਰਾਸ਼ੂਟ ਤੇ ਸੈਂਕੜੇ ਕਿਲੋਮੀਟਰ ਸਫ਼ਰ ਤੈਅ ਕੀਤਾ ਜਾ ਸਕਦਾ ਹਵਾ 'ਚ ਪੈਰਾਸ਼ੂਟ ਕਿੱਡੀ ਕੰਮ ਦੀ ਚੀਜ਼ ਹੈ ਪਰ ਉਹ ਉਦੋਂ ਹੀ ਕੰਮ ਦੀ ਚੀਜ਼ ਹੈ ਜਦੋਂ ਖੁੱਲਿਆ ਹੁੰਦਾ ਉੱਦਾਂ ਕਿਸੇ ਕੰਮ ਦਾ ਨਹੀਂ ਦਿਮਾਗ ਵੀ ਉਦੋਂ ਹੀ ਕੰਮ ਆਉਂਦਾ ਜਦੋਂ ਖੁੱਲਿਆ ਹੁੰਦਾ ਇਹ ਖੁੱਲਦਾ ਜਦੋਂ ਫਿਰ ਕੰਮ ਆਉਂਦਾ ਨਹੀਂ ਤੇ ਕਿਸੇ ਕੰਮ ਦੀ ਚੀਜ਼ ਨਹੀਂ ਇਹ ਤੇ ਮਾਸ ਦਾ ਲੋਥੜਾ ਹੀ ਹੈਗਾ ਕੀ ਹੈ ਬਸ ਇੱਕ ਟੁਕੜਾ ਹੈ ਕੁਛ ਨਹੀਂ ਪਰ ਜੇ ਖੁੱਲ ਜੇ ਫਿਰ ਬੜੇ ਕੰਮ ਦੀ ਚੀਜ਼ ਹੈ ਕੱਪੜਾ ਹੀ ਹੈ ਪੈਰਾਸ਼ੂਟ ਹੈਗੀ ਹੈ ਪਰ ਜੇ ਖੁੱਲ ਗਿਆ ਤੇ ਵੇਖੋ ਜੇ ਕਈਆਂ ਦਾ ਪੈਰਾਸ਼ੂਟ ਖੁੱਲਦਾ ਹੀ ਨਹੀਂ ਚੀਥਰੇ ਚੀਥਰੇ ਹੋ ਜਾਂਦੇ ਸਰੀਰ ਜਿਹਨਾਂ ਦਾ ਪੈਰਾਸ਼ੂਟ ਨਹੀਂ ਖੁੱਲਦਾ ਤੇ ਦਿਮਾਗ ਜਿਹਨਾਂ ਦਾ ਨਹੀਂ ਖੁੱਲਦਾ ਬਸ ਖਤਮ ਹੈ ਕੰਮ ਲਾਸ਼ ਹੀ ਹੁੰਦੀ ਹੈ ਘੜੀਸੀ ਫਿਰਦੇ ਆ ਚੱਕੀ ਫਿਰਦੇ ਆ ਤਾਂ ਕਰਕੇ ਦਿਮਾਗ ਨੂੰ ਖੋਲਾਂਗੇ ਵਰਤਾਂਗੇ ਤਾਂ ਜ਼ਿੰਦਗੀ ਸੋਹਣੀ ਬਣੇਗੀ ਖੁਸ਼ਹਾਲ ਜ਼ਿੰਦਗੀ ਵੱਲ ਵੇਖ ਕੇ ਕੋਈ ਪੁੱਛਦਾ ਹੈ ਕਿੱਦਾਂ ਜ਼ਿੰਦਗੀ ਜੀ ਰਹੇ ਹੋ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਸਮਝਾਓ ਮੈਨੂੰ ਤਰੀਕਾ ਦੱਸ ਦਿਓ ਮੈਨੂੰ ਢੰਗ ਦੱਸ ਦਿਓ ਸਾਨੂੰ ਵੀ ਦੱਸੋ ਉਹ ਤਾਂ ਹੋਣਾ ਜੇ ਅਸੀਂ ਚੜ੍ਹਦੀ ਕਲਾ 'ਚ ਰਹਾਂਗੇ ਚੜ੍ਹਦੀ ਕਲਾ ਲਈ ਜ਼ਰੂਰੀ ਨਹੀਂ ਕਿ ਮੈਲ ਹੋਣ ਜ਼ਰੂਰੀ ਨਹੀਂ ਵੱਡੀਆਂ ਨੌਕਰੀਆਂ ਹੋਣ ਜ਼ਰੂਰੀ ਨਹੀਂ ਨੌਕਰੀ ਜ਼ਿੰਦਗੀ ਦਾ ਇੱਕ ਹਿੱਸਾ ਹੋ ਸਕਦੀ ਹੈ ਸਾਰੀ ਜ਼ਿੰਦਗੀ ਨਹੀਂ ਪੈਸਾ ਜ਼ਿੰਦਗੀ ਦਾ ਇੱਕ ਪਾਰਟ ਹੋ ਸਕਦਾ ਹੈ ਸਾਰੀ ਜ਼ਿੰਦਗੀ ਪੈਸਾ ਥੋੜ੍ਹਾ ਹੁੰਦਾ ਹੀ ਹੈ ਬੱਚੇ ਜ਼ਿੰਦਗੀ ਦਾ ਇੱਕ ਹਿੱਸਾ ਹੋ ਸਕਦੇ ਨੇ ਸਾਰੀ ਜ਼ਿੰਦਗੀ ਬੱਚੇ ਥੋੜ੍ਹਾ ਹੁੰਦੇ ਨੇ ਪਰ ਸਾਡੇ ਸਾਡੇ ਦਿਮਾਗ 'ਚ ਜਿਹੜੀ ਚੀਜ਼ 'ਚ ਹਿਪਨੋਟਾਈਜ਼ ਹੋ ਜਾਂਦੇ ਨਾ ਜਿਹੜੀ ਚੀਜ਼ ਵੱਲ ਪੈ ਗਏ ਬਸ ਆਹੀ ਆ ਹੀ ਆ ਹੀ ਹੈ ਨਹੀਂ ਜ਼ਿੰਦਗੀ ਜ਼ਿੰਦਗੀ ਹੈ ਜ਼ਿੰਦਗੀ ਦਾ ਇੱਕ ਹਿੱਸਾ ਮੇਰਾ ਬੱਚਾ ਜ਼ਿੰਦਗੀ ਮੇਰੀ ਦਾ ਇੱਕ ਹਿੱਸਾ ਪੈਸਾ ਹੈ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਮੇਰੀ ਨੌਕਰੀ ਹੈ ਸਾਰੀ ਜ਼ਿੰਦਗੀ ਨਹੀਂ ਤਾਂ ਕਰਕੇ ਅਸੀਂ ਆਪਣੀ ਜ਼ਿੰਦਗੀ ਜਿਉਣ ਦੀ ਕਲਾ ਸਿੱਖ ਲਈਏ ਜਾਚ ਸਿੱਖ ਲਈਏ ਤੇ ਕਈ ਬੰਦੇ ਪੈਸੇ ਵੱਲ ਨੂੰ ਇੰਨੇ ਕੁ ਹੋ ਗਏ ਜ਼ਿੰਦਗੀ ਜੀ ਨਹੀਂ ਪੁੱਤਾਂ ਵੱਲ ਬੱਚਿਆਂ ਵੱਲ ਇੰਨਾ ਕੁ ਹੋ ਗਏ ਕਿ ਆਪਣੀ ਜ਼ਿੰਦਗੀ ਜੀਵਿਓ ਹੀ ਨਹੀਂ ਘਰ ਬਣਾਉਣ ਤੇ ਇੰਨਾ ਬਿਜੀ ਹੋ ਗਿਆ ਕਹਿੰਦਾ ਘਰ ਇਹੋ ਜਿਹਾ ਬਣਾਉਣਾ ਸਾਰੀ ਜ਼ਿੰਦਗੀ ਦਾ ਪੈਸਾ ਉਹਦੇ ਤੇ ਲਾ ਦਿੱਤਾ ਹੁਣ ਬਿੱਲ ਬੱਤੀਆਂ ਭਰਨ ਤੇ ਲਾ ਰਿਹਾ ਸਾਰਾ ਪੈਸਾ ਹੀ ਉਹਦੇ ਤੇ ਲਾ ਦਿੱਤਾ ਜ਼ਿੰਦਗੀ ਆਪਣੀ ਜੀਵਿਓ ਹੀ ਨਹੀਂ ਤੇ ਸ਼ੌਕ ਹੈ ਗੱਡੀ ਕਹਿੰਦਾ 40 ਲੱਖ ਵਾਲੀ ਲੈਣੀ ਹੈ ਤੇ ਸਾਰਾ ਪੈਸਾ ਉਹਦੇ ਤੇ ਲਾ ਕੇ ਜ਼ਿੰਦਗੀ ਜੀਵਿਓ ਹੀ ਨਹੀਂ ਇੰਨਾ ਲਾ ਦਿੱਤਾ ਉਹਦੇ ਤੇ 12-18 ਘੰਟੇ ਕੰਮ ਕੀਤਾ ਜ਼ਿੰਦਗੀ ਜੀਵਿਓ ਹੀ ਨਹੀਂ ਬਾਹਰਲੇ ਦੇਸ਼ਾਂ 'ਚ 10-10 ਲੱਖ ਰੁਪਈਆ ਵੀ ਬੰਦੇ ਕਮਾ ਲੈਂਦੇ ਮਹੀਨੇ ਦਾ ਕਈ ਇਹੋ ਜਿਹੇ ਹੈਗੇ 4-4 ਟਰੱਕ ਹੈ ਬੜੇ ਕਾਰੋਬਾਰ ਹੈ 10 ਲੱਖ ਇੱਕ ਬੰਦਾ 20 ਲੱਖ ਵੀ 30 ਲੱਖ 50 ਲੱਖ ਇਨਕਮ ਮਹੀਨੇ ਦੀ ਕਰੋੜ ਵੀ ਇਨਕਮ ਹੈਗੀ ਇਹੋ ਜਿਹੇ ਸਾਡੇ ਬੰਦੇ ਹੈਗੇ ਜਿਨ੍ਹਾਂ ਦੀ 1 ਮਿਲੀਅਨ ਇਨਕਮ ਇੱਕ ਮਹੀਨੇ ਦੀ ਹੈ $10 ਲੱਖ ਤੇ ਕਈਆਂ ਦੀ ਬਿਲੀਅਨ ਇਨਕਮ ਮਹੀਨੇ ਦੀ ਹੈ ਬਿਲੀਅਨ ਇੰਨੇ ਅਮੀਰ ਹੈ ਪਰ ਇੰਨੇ ਕੁ ਪੈਸੇ ਵਾਲੇ ਪਾਸੇ ਬੰਦੇ ਲੱਗ ਗਏ ਕਿ ਜ਼ਿੰਦਗੀ ਜੀਣੀ ਚੇਤੇ ਹੀ ਭੁੱਲ ਗਿਆ ਜ਼ਿੰਦਗੀ ਨਹੀਂ ਜੀਦੀ ਪੈਸਾ ਹੀ ਪੈਸਾ ਬੱਚੇ ਹੀ ਬੱਚੇ ਜ਼ਿੰਦਗੀ ਨਹੀਂ ਜੀਦੀ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ ਕਲਾ ਸਿੱਖਣੀ ਹੈ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਲੋਕਾਂ ਨੇ ਬੱਚੇ ਤੇ ਖੋਹ ਲਏ ਕਲਗੀਆਂ ਵਾਲੇ ਕਹਿੰਦੇ ਹੱਸਣਾ ਖੋਹ ਥੋੜਾ ਖੋਹ ਲਓਗੇ ਮੇਰੀ ਜ਼ਿੰਦਗੀ ਮੇਰੇ ਕੋਲ ਹੈ ਛੁਰਾ ਮਾਰਨ ਤੱਕ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੀ ਜ਼ਿੰਦਗੀ ਤੇ ਮੇਰੇ ਕੋਲ ਹੈ ਤੁਸੀਂ ਅਨੰਦਪੁਰ ਖੋਇਆ, ਮੇਰੇ ਬੱਚੇ ਖੋਏ, ਮੇਰਾ ਪਰਿਵਾਰ ਖੋਇਆ, ਮੇਰੀ ਮਾਂ ਖੋਈ, ਮੇਰਾ ਪਿਓ ਖੋਇਆ, ਹਿੰਮਤ ਹੈ ਤੇ ਮੇਰੇ ਤੋਂ ਮੇਰਾ ਹਾਸਾ ਖੋ ਕੇ ਵਿਖਾਓ, ਮੇਰੀ ਜ਼ਿੰਦਗੀ ਖੋ ਕੇ ਵਿਖਾਓ, ਸਾਡਾ ਖੇੜਾ ਖੋ ਕੇ ਵਿਖਾਓ, ਸਾਡੇ ਸਾਡਾ ਲਾਈਫ ਸਟਾਈਲ ਖੋ ਕੇ ਵਿਖਾਓ। ਅਣਖ ਨਾਲ ਬੈਠੇ ਸੀ ਉੱਥੇ ਮਹਿਲ ਵਿੱਚ ਸੀ, ਅਣਖ ਉਹਦੇ ਵੀ ਕਾਇਮ ਸੀ ਤੇ ਕੰਡਿਆਂ ਤੇ ਪਏ ਆ, ਤਾਂ ਵੀ ਐ ਆਪਣੀ ਟੌਰ ਨਾਲ ਪਏ, ਮਰਜ਼ੀ ਨਾਲ ਪਏ, ਆਪਣੇ ਡਿਸੀਜਨ ਨੇ, ਆਪਣੀ ਜ਼ਿੰਦਗੀ ਦੇ ਆਪਣੇ ਫੈਸਲੇ ਹਨ। ਤਾਂ ਕਰਕੇ ਖੁਦ ਮੁਖਤਿਆਰ ਹੋ ਕੇ, ਆਤਮ ਵਿਸ਼ਵਾਸੀ ਹੋ ਕੇ ਜ਼ਿੰਦਗੀ ਜੀਣੀ, ਚੜ੍ਹਦੀ ਕਲਾ ਵਿੱਚ ਰਹਿਣਾ, ਆਪਣੇ ਆਪ ਨੂੰ ਹਮੇਸ਼ਾ ਕਾਇਮ ਰੱਖਣਾ। ਪਾਤਸ਼ਾਹ ਨੇ ਸਾਨੂੰ ਇਹੋ ਹੀ ਸਿਖਾਇਆ, ਇਹੀ ਗੱਲ ਅਸੀਂ ਗੁਰੂ ਸਾਹਿਬ ਤੋਂ ਸਿੱਖਣੀ ਹੈ, ਆਪਣੇ ਜੀਵਨ ਵਿੱਚ ਰੌਣਕ ਲਾਉਣੀ ਹੈ। ਤੇ ਆਪਾਂ ਕੱਲ ਧਾਰਨਾ ਪੜ੍ਹੀ ਸੀ ਨਾ, ਹਮੇਸ਼ਾ ਕਹਿੰਦੇ ਰਹਿਣਾ, ਸਤਿਗੁਰੂ ਸਾਨੂੰ ਵੀ ਅਗਲ ਨਹੀਂ ਸੀ ਆਉਣੀ, ਕੱਲ ਤੇ ਪਰਸੋਂ ਦੋਵੇਂ ਦੀਵਾਨਾਂ ਚ ਹਾਜ਼ਰੀ ਭਰਨੀ ਹੈ। ਕੱਲ ਸ਼ਨੀਵਾਰ ਰਾਤ ਦਾ ਦੀਵਾਨ ਲੱਗਣਾ ਇਸੇ ਟਾਈਮ 7 to 9, ਤੇ ਪਰਸੋਂ ਦਿਨ ਦਾ ਲਾਵਾਂਗੇ ਐਤਵਾਰ ਦਾ, ਟਾਈਮ ਹੋਏਗਾ ਦੁਪਹਿਰ ਦਾ 12 to 2। ਤੇ ਹਮੇਸ਼ਾ ਕਹੀਏ
ਧੰਨਵਾਦ ਹੈ ਪਾਤਸ਼ਾਹ ਜ਼ਿੰਦਗੀ ਦਾ ਜੱਜ ਆਇਆ, ਧੰਨਵਾਦ ਹੈ ਪਾਤਸ਼ਾਹ ਤੇਰਾ, ਜ਼ਿੰਦਗੀ ਦਾ ਜੱਜ ਆਇਆ, ਧੰਨਵਾਦ ਹੈ ਪਾਤਸ਼ਾਹ ਤੇਰਾ, ਜ਼ਿੰਦਗੀ ਦਾ
ਪੜੋ ਪੜੋ
ਜ਼ਿੰਦਗੀ ਦਾ ਜੱਜ ਆਇਆ। ਜ਼ਿੰਦਗੀ ਚ ਲਾਈਆਂ
ਜ਼ਿੰਦਗੀ
ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਧਿਆ ਵੈ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ, ਬੰਨ ਬੰਨ ਕਟਾਏ ਖੋਪਰੀਆਂ, ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੀ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਿਆ ਵਿੱਚ ਤਿਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ ਦੇ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸੁਖੀ ਦਾਨ, ਕੇਸ ਦਾਨ, ਰਹਿਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਵੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਇਕ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਉੱਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਹਰੀ ਜਸ ਕੀਰਤਨ ਕੀਤਾ, ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾ ਪ੍ਰਵਾਨ ਕਰਨੀ ਜੀ, ਸਤਿਗੁਰੂ ਜੀ ਕੜਾਹ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ तुमरी शरण तुम्हारी आसा, तुम ही सजन सोहले, रखो रखन हार दयाला, नानक करके गोले। वाहिगुरु जी सोरठ महला पंजवा, परमेश्वर दिता पन्ना, दुख रोग का डेरा पन्ना, आनंद कर है नर नारी, हर हर प्रभ कृपा धारी। परमेश्वर दिता पन्ना, दुख रोग का डेरा पन्ना, आनंद कर है नर नारी, हर हर प्रभ कृपा धारी। संतो हो सुख हो सब थाई, पार ब्रह्म पूरन परमेश्वर, रब रहया सबनी जाई रहा। तोर की बाणी आई तिन सगली चिंत मिटाई, दयाल पुरख मेहरबाना, हर नानक साच बखाना, दयाल पुरख मेहरबाना, हर नानक साच बखाना।
वाहिगुरु जी का खालसा, वाहिगुरु जी की फतेह।